राग मारू, राग मारू सोल है महला पंजवा, एको सतगुर प्रसाद। आद निरंजन प्रभ निरंकार, सब मह वर्त आप निरारा।
कल मैं तुलसी साहब जी महाराज दी बाणी लई सी, उस तो पहले रोज मैं पलटू साहब जी महाराज दी बाणी लई सी, उस तो पहले रोज मैं श्री हजूर स्वामी जी महाराज दी बाणी लई सी, अज मैं गुरु नानक साहब दे घर दी बाणी लै रहा हाँ। मुक्त महात्मा दे बाणी लैण तो मेरा केवल इतना ही भाव है कि हर एक महात्मा का इको ही संदेश है, हर एक महात्मा का इको ही उपदेश है। मैं हमेशा अर्ज करता हाँ कि महात्मा किसी कौम, किसी मजहब, किसी मुल्क, किसी वक्त अंदर क्यों ना हो, हर एक महात्मा सानू परमात्मा दे भगती करन दा इको ही तरीका और साधन समझाता है। दुनिया अंदर कदे कोई महात्मा ना कौम बनाउण आउंदा है, ना मजहब बनाउण आउंदा है, ना कोई दुनिया अंदर कौमां मजहबां मुल्कां दा झगड़ा खड़ा करन वास्ते आउंदे हन। वो केवल साढ़े अंदर मालिक दे मिलन दा शौक और प्यार पैदा करदे हन, सानू तरीका और साधन समझाउंदे हन ताकि असी परमात्मा दी भगती करके देह दियां बंधनां तों, मरण जमण दिया दुखों तो हमेशा वास्ते छुटकारा हासिल कर सकीए। ये जितने भी अपने मजहब हैं इन्हां दे सब दे रस्मों रिवाज, रहन सहन का तरीका, शरीयत कह लो आपो अपनी है, जिहड़ी कि असी महात्मा दे जाण तो बाद अपने जरूरत के मुताबिक रस्मों रिवाज पैदा किए हुए हैं। लेकिन जिहड़ी रूहानीयत है, असलीयत है, हकीकत है, एसेंस ऑफ ट्रुथ है, बेस ऑफ स्पिरिचुअलिटी है, वो हर एक मजहब के तह के अंदर इको ही चीज़ होंदी है। महात्मा केवल दुनिया अंदर आके उस रूहानीयत का प्रचार करते हैं, क्योंकि जितना अरसा असी उस रूहानीयत के रंग में नहीं रंगे जावांगे, बेशक किसी कौम अंदर आईए, किसी मजहब अंदर आईए, किसी मुल्क अंदर आईए, साडा देह दियां बंधना तो कदे किसी हालत अंदर छुटकारा नहीं हो सकता। उस रूहानीयत नो मुख्तलिफ महात्मा ने मुख्तलिफ कौमां मजहबां मुल्कां अंदर बैठ के मुख्तलिफ लफ्जां दे जरिए सानू समझाउण दी कोशिश कीती है। जिस वक्त ऋषियां मुनियां दे आपां वेद शास्त्र पढ़ते हाँ, उन्होंने उस तों आकाश बाणी, राम नाम, राम तुल, निर्मल नाद, दिव्य तुनी होर कई लफ्जां नाल याद किया है। जिस वक्त असीं क्राइस्ट का कलाम पढ़ते हाँ, उसने वर्ड, लोगास, नेम, स्पिरिट, होली गोस्ट या होर कई लफ्जां नाल याद किया है। मुहम्मद साहब ने या मुसलमान फकीरां ने उस रूहानीयत नूं कलमा, बांगे अलाही, कलामे अलाही, नदाए सुल्तानी, सुल्तान रुस्कार होर कई लफ्जा नाल याद किया है। आम संतां महात्मा ने शब्द और नाम ही कह के याद किया है। गुरु घर ने उस नूं गुर की बाणी, तुर की बाणी, सच्ची बाणी, अमर हुक्म अकथ करा, हरी कीर्तन भी कह के समझाउण दी कोशिश कीती है। जितना अरसा असी इस रूहानीयत दे रंग विच नहीं रंगे जाते, साडा देह दियां बंधना तो कदे छुटकारा नहीं हो सकता। रूहानीयत दा शरीयत दे नाल इसे तरह का तलक है जिस तरह एक खूबसूरत फोटो या पेंटिंग दा फोटो फ्रेम दे नाल हुंदा है। असी समझते हाँ कीमत फोटो की है, खूबसूरती फोटो की होंगी है, फ्रेम तो उसको संभाल के रखने वास्ते जरूरत पैंदी है। जिस तरह कीमती जेवर का जेवर के डब्बे के नाल होंदा है, खाली डब्बिया कुछ सेफा में बंद करके नहीं रखता, वो डब्बे तो सिर्फ कीमती जेवर संभाल के रखने वास्ते इस्तेमाल किए जाते हैं। जिस तरह एक तलवार का म्यान के नाल रिश्ता होंदा है, कम तलवार दिंदी है, म्यान तो संभाल के रखने वास्ते होंदी है। ਇਸੇ ਤਰ੍ਹਾਂ ਜਿਹੜੀ ਅਸਲੀਅਤ ਹੈ, ਅਸਲ ਚੀਜ਼ ਹੈ, ਉਹ ਰੂਹਾਨੀਅਤ ਹੈ। ਸੋ ਇਸ ਵਾਸਤੇ ਮਹਾਤਮਾ ਕੇਵਲ ਉਸ ਰੂਹਾਨੀਅਤ ਦਾ ਹੀ ਪ੍ਰਚਾਰ ਕਰਦੇ ਹਨ, ਲੇਕਿਨ ਉਹਨਾਂ ਦੇ ਜਾਣ ਤੋਂ ਬਾਅਦ ਆਹਿਸਤਾ ਆਹਿਸਤਾ ਅਸੀਂ ਉਹਨਾਂ ਦੇ ਉਪਦੇਸ਼ ਤੋਂ ਬਹੁਤ ਦੂਰ ਨਿਕਲ ਜਾਂਦੇ ਹਾਂ, ਬਾਹਰ ਮੁਖੀ ਹੋ ਜਾਂਦੇ ਹਾਂ, ਕਰਮ ਕਾਂਡ ਵਿੱਚ ਵੱਸ ਜਾਂਦੇ ਹਾਂ। ਅਸਲੀ ਮਹਿਲਿਆਂ ਦੇ ਅੰਦਰ ਮਹਾਤਮਾ ਦੇ ਉਪਦੇਸ਼ ਨੂੰ ਸਮਝਣ ਦੀ ਬਜਾਏ ਕਦੇ ਉਹਨਾਂ ਦੀਆਂ ਖੜਾਵਾਂ ਨੂੰ ਮੱਥਾ ਟੇਕਣਾ ਮੁਕਤੀ ਸਮਝ ਲੈਂਦੇ ਹਾਂ, ਕਦੇ ਸਮਾਧਾਂ ਬਣਾ ਕੇ ਉੱਥੇ ਮੱਥੇ ਰਗੜਨੇ ਸ਼ੁਰੂ ਕਰ ਦਿੰਦੇ ਹਾਂ, ਕਦੇ ਬੁੱਤ ਬਣਾ ਕੇ ਜਾਂ ਤਸਵੀਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਕਦੇ ਉੱਥੇ ਸਰੋਵਰ ਬਣਾ ਕੇ ਇਸ਼ਨਾਨ ਕਰਨਾ ਮੁਕਤੀ ਦਾ ਸਾਧਨ ਸਮਝ ਲੈਂਦੇ ਹਾਂ, ਕਦੇ ਉਹਨਾਂ ਦੀ ਯਾਦ ਵਿੱਚ ਤੀਰਥ ਬਣਾ ਕੇ ਉੱਥੇ ਜਾਣਾ ਹੀ ਮੁਕਤੀ ਸਮਝ ਲੈਂਦੇ ਹਾਂ, ਕਦੇ ਉਹਨਾਂ ਦੀ ਲਿਖਤਾਂ ਨੂੰ ਪੜ੍ਹਨਾ ਪੜ੍ਹਾਉਣਾ ਮੁਕਤੀ ਸਮਝ ਕੇ ਬੈਠ ਜਾਂਦੇ ਹਾਂ, ਕਦੇ ਉਹਨਾਂ ਜਗ੍ਹਾ ਦੇ ਖੂਹਾਂ ਦੇ ਪਾਣੀ ਪੀਣ ਨੂੰ ਮੁਕਤੀ ਸਮਝ ਲੈਂਦੇ ਹਾਂ, ਕਦੇ ਉਹਨਾਂ ਦੇ ਮੰਜਿਆਂ ਦੇ ਪਾਵਿਆਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹਾਂ, ਕਦੇ ਉਹਨਾਂ ਦੇ ਫਰਨੀਚਰ ਜਾਂ ਕੋਠੀਆਂ ਦੇ ਚੱਕਰ ਮਾਰਨੇ ਸ਼ੁਰੂ ਕਰ ਦਿੰਦੇ ਹਾਂ। ਜੋ ਉਹਨਾਂ ਮਹਾਤਮਾ ਦਾ ਅਸਲੀ ਉਪਦੇਸ਼ ਸੀ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਨੇ, ਉਸ ਚੀਜ਼ ਨੂੰ ਨਾ ਤਾਂ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਅਸੀਂ ਉਸ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਔਰ ਅਸੀਂ ਇਤਨੇ ਬਾਹਰ ਮੁਖੀ ਹੋ ਜਾਂਦੇ ਹਾਂ ਕਿ ਸ਼ਰੀਅਤ ਦੇ ਪਾਬੰਦ ਹੋ ਜਾਂਦੇ ਹਾਂ, ਔਰ ਉਹਨਾਂ ਦੇ ਉਪਦੇਸ਼ ਨੂੰ ਕਦੇ ਕੌਮ ਦੀ ਸ਼ਕਲ ਦੇ ਦਿੰਦੇ ਹਾਂ, ਕਦੇ ਮਜ਼ਹਬ ਦੀ ਸ਼ਕਲ ਦੇ ਦਿੰਦੇ ਹਾਂ, ਕਦੇ ਮੁਲਕ ਦੀ ਸ਼ਕਲ ਦੇ ਦਿੰਦੇ ਹਾਂ, ਔਰ ਇੱਕ ਦੂਸਰੇ ਨਾਲ ਲੜਨਾ ਪਿੜਨਾ ਸ਼ੁਰੂ ਕਰ ਦਿੰਦੇ ਹਾਂ। ਕਿਸ ਵਾਸਤੇ? ਆਪਣੇ ਪੇਟ ਦੀ ਖਾਤਰ, ਆਪਣੀ ਇੱਜ਼ਤ ਔਰ ਮਾਨ ਵਡਿਆਈ ਦੀ ਖਾਤਰ। ਤੁਸੀਂ ਦੇਖੋ, ਜਿੰਨਾ ਮਹਾਤਮਾ ਦਾ ਉਪਦੇਸ਼ ਕੁੱਲ ਆਲਮ ਦੇ ਵਾਸਤੇ ਹੁੰਦਾ ਹੈ, ਅਗਰ ਕੋਈ ਉਹਨਾਂ ਦੇ ਉਪਦੇਸ਼ ਨੂੰ ਛੋਟੇ ਛੋਟੇ ਦਾਇਰਿਆਂ ਅੰਦਰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ, ਤੁਸੀਂ ਖੁਦ ਸੋਚ ਲਓ, ਇਸ ਤੋਂ ਜ਼ਿਆਦਾ ਉਸ ਮਹਾਤਮਾ ਦੇ ਨਾਲ ਅਸੀਂ ਆਪਾਂ ਹੋਰ ਕੀ ਬੇਇਨਸਾਫੀ ਕਰ ਸਕੇਗਾ। ਅਸੀਂ ਅਗਰ ਖੁੱਲ੍ਹੇ ਦਿਲ ਦੇ ਨਾਲ ਅੱਛੀ ਤਰ੍ਹਾਂ ਮਹਾਤਮਾ ਦੇ ਉਪਦੇਸ਼ ਦੀ ਖੋਜ ਕਰੀਏ, ਇਹੋ ਸਮਝ ਆਉਂਦੀ ਹੈ ਕਿ ਹਰ ਇੱਕ ਮਹਾਤਮਾ ਦਾ ਇੱਕੋ ਹੀ ਸੰਦੇਸ਼ ਹੈ, ਹਰ ਇੱਕ ਮਹਾਤਮਾ ਦਾ ਇੱਕੋ ਹੀ ਉਪਦੇਸ਼ ਹੈ। ਸੰਤ ਮਹਾਤਮਾ ਨਾ ਤਾਂ ਸ਼ਰੀਅਤ ਨੂੰ ਖਾਸ ਤੋੜਦੇ ਹਨ, ਨਾ ਹੀ ਇਤਨਾ ਸ਼ਰੀਅਤ ਦੇ ਕੋਈ ਕੈਦੀ ਹੁੰਦੇ ਹਨ, ਕੋਈ ਪਾਬੰਦ ਹੁੰਦੇ ਹਨ। ਇਹੋ ਕਾਰਨ ਹੈ ਕਿ ਮਨਸੂਰ ਨੂੰ ਸ਼ਰੀਅਤ ਵਾਲਿਆਂ ਨੇ ਸੂਲੀ 'ਤੇ ਚਾੜ ਦਿੱਤਾ, ਕ੍ਰਾਈਸਟ ਨੂੰ ਸੂਲੀ 'ਤੇ ਚੜ੍ਹਨਾ ਪੈ ਗਿਆ, ਸਰਮਤ ਦਾ ਸਿਰ ਲੈਣਾ, ਸਰਮਤ ਨੂੰ ਆਪਣੀ ਜਾਨ ਦੇਣੀ ਪੈ ਗਈ। ਗੁਰੂ ਸਾਹਿਬ ਦੇ ਦੇਖ ਲਓ, ਕਿਸੇ ਨੂੰ ਤੱਤਿਆਂ ਤਵਿਆਂ 'ਤੇ ਬਿਠਾ ਤਾ, ਕਿਸੇ ਦਾ ਸੀਸ ਲੈ ਲਿਆ, ਸ਼ਮਸਤਰੇਜ਼ ਦੀ ਖਲ ਲਾ ਦਿੱਤੀ। ਉਹਨਾਂ ਮਹਾਤਮਾ ਦਾ ਕਸੂਰ ਕੀ ਸੀ? ਸ਼ਰੀਅਤ ਬਰਦਾਸ਼ਤ ਕਰ ਹੀ ਨਹੀਂ ਸਕੀ ਕਿ ਉਹ ਰੂਹਾਨੀਅਤ ਨੂੰ, ਉਹਨਾਂ ਦੀ ਰੂਹਾਨੀਅਤ ਨੂੰ ਸਮਝ ਸਕਦੇ। ਇਸ ਵਾਸਤੇ ਸ਼ਰੀਅਤ ਦੀ ਰੂਹਾਨੀਅਤ ਦੀ ਟੱਕਰ ਹੋ ਜਾਂਦੀ ਹੈ, ਔਰ ਉਹਨਾਂ ਮਹਾਤਮਾ ਨੂੰ ਆਪਣੀ ਜਾਨ ਤੱਕ ਕੁਰਬਾਨ ਕਰਨੀ ਪੈਂਦੀ ਹੈ। ਇਹ ਅਗਰ ਅਸੀਂ ਅਨਬਾਇਸਡ ਮਾਇੰਡ ਕਰਕੇ ਉਹਨਾਂ ਦੇ ਮਹਾਤਮਾ ਦੇ ਉਪਦੇਸ਼ ਦੀ ਖੋਜ ਕਰਨ ਦੀ ਕੋਸ਼ਿਸ਼ ਕਰੀਏ, ਸਮਝ ਆਉਂਦੀ ਹੈ ਹਰ ਇੱਕ ਦਾ ਇੱਕੋ ਹੀ ਸੰਦੇਸ਼ ਹੈ, ਇੱਕੋ ਹੀ ਉਪਦੇਸ਼ ਹੈ। ਤੁਹਾਨੂੰ ਪਤਾ ਹੈ, ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਮੇਰਾ ਉਪਦੇਸ਼ ਚੌਂ ਵਰਨੋ ਕੋ ਸਾਂਝਾ। ਹੁਣ ਤੁਸੀਂ ਦੇਖਦੇ ਹੋ, ਚੌਵਾਂ ਵਰਨਾਂ ਦੇ ਅੰਦਰ ਸਭ ਦੁਨੀਆਂ ਦੀਆਂ ਕੌਮਾਂ ਆ ਜਾਂਦੀਆਂ ਹਨ, ਸਭ ਦੁਨੀਆਂ ਦੇ ਮਜ਼ਹਬ ਆ ਜਾਂਦੇ ਹਨ, ਸਭ ਦੁਨੀਆਂ ਦੇ ਇਨਸਾਨ ਆ ਜਾਂਦੇ ਹਨ। ਸੋ ਆਪ ਫਰਮਾਉਂਦੇ ਹਨ, ਆਪ ਦੀ ਜਿਹੜੀ ਤਾਲੀਮ ਹੈ, ਆਪ ਦਾ ਜਿਹੜਾ ਉਪਦੇਸ਼ ਹੈ, ਉਹ ਕਿਸੇ ਖਾਸ ਫਿਰਕੇ ਵਾਸਤੇ ਨਹੀਂ ਹੈ, ਖਾਸ ਮਜ਼ਹਬ ਜਾਂ ਕੌਮ ਵਾਸਤੇ ਨਹੀਂ ਹੈ, ਖਾਸ ਮੁਲਕ ਦੇ ਬਾਸ਼ਿੰਦਿਆਂ ਵਾਸਤੇ ਨਹੀਂ ਹੈ, ਕੁੱਲ ਆਲਮ ਦੇ ਵਾਸਤੇ ਹੈ, ਸਾਰੀ ਦੁਨੀਆਂ ਦੇ ਵਾਸਤੇ ਹੈ। ਕਿਉਂ? ਆਪ ਹਰ ਇੱਕ ਨੂੰ ਇੱਕੋ ਜਿੱਕੋ ਜਿਹਾ ਸਮਝਦੇ ਹਨ। ਇਸੇ ਵਾਸਤੇ ਸਮਝਾਉਂਦੇ ਹਨ, ਨਾ ਕੋਈ ਵੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਨਾਈ। ਗੁਰੂ ਸਾਹਿਬ ਕਹਿੰਦੇ, ਸਾਡਾ ਦੁਨੀਆਂ ਅੰਦਰ ਕੋਈ ਦੁਸ਼ਮਣ ਨਹੀਂ ਹੈ, ਸਾਨੂੰ ਦੁਨੀਆਂ ਅੰਦਰ ਕੋਈ ਬਗਾਨਾ ਜੀਵ ਨਜ਼ਰ ਹੀ ਨਹੀਂ ਆਉਂਦਾ, ਪਰਮਾਤਮਾ ਦੇ ਸਾਰੇ ਬਣਾਏ ਹੋਏ ਜੀਵ ਹਨ। ਇਸ ਵਾਸਤੇ ਸਾਨੂੰ ਸਾਰੇ ਆਪਣੇ ਲੱਗਦੇ ਹਨ, ਆਪ ਹਰ ਇੱਕ ਦੇ ਨਾਲ ਪਿਆਰ ਕਰਦੇ ਹਨ। ਇਸੇ ਵਾਸਤੇ ਬਾਣੀ ਦੁਆਰਾ ਸਮਝਾਉਂਦੇ ਹਨ, ਜੀਆ ਜੰਤ ਸਭ ਤੁਸਦੇ, ਸਭਨਾ ਕਾ ਸੋਈ, ਮੰਦਾ ਕਿਸ ਨੂੰ ਆਖੀਏ ਜੇ ਦੂਜਾ ਹੋਈ। ਗੁਰੂ ਸਾਹਿਬ ਕਹਿੰਦੇ, ਐ ਪਰਮਾਤਮਾ, ਇਹ ਸਭ ਇਨਸਾਨ ਤੋਂ ਖੁਦ ਪੈਦਾ ਕੀਤੇ ਹੋਏ ਹਨ, ਹਰ ਇੱਕ ਦੇ ਅੰਦਰ ਤੋਂ ਖੁਦ ਬੈਠਾ ਹੋਇਆ ਹੈ। ਮੰਦਾ ਔਰ ਬੁਰਾ ਤਾਂ ਮੈਂ ਉਸ ਜੀਵ ਨੂੰ ਜਾਂ ਇਨਸਾਨ ਨੂੰ ਕਹਿ ਸਕਦਾ ਹਾਂ ਜੇ ਇਹਨੂੰ ਕਿਸੇ ਹੋਰ ਨੇ ਪੈਦਾ ਕੀਤਾ ਹੋਵੇ, ਇਹਦੇ ਅੰਦਰ ਕੋਈ ਹੋਰ ਪਰਮਾਤਮਾ ਰਹਿੰਦਾ ਹੋਵੇ। ਦੇਖੋ ਆਪ ਸਾਡੇ ਖਿਆਲ ਨੂੰ ਕਿਤਨਾ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਇਸੇ ਵਾਸਤੇ ਗੁਰੂ ਘਰ ਨੇ ਮਾਲਕ ਅੱਗੇ ਪ੍ਰਾਰਥਨਾ ਕਰਨੀ ਸਾਨੂੰ ਕੀ ਸਿਖਾਈ ਹੈ, ਤੇਰੇ ਭਾਣੇ ਸਰਬੱਤ ਕਾ ਭਲਾ। सच्चे दिलों मालिक दे कोलों सारी दुनिया का भला मंगना चाहिए है। जिहड़ा सारी दुनिया का भला मंगेगा वह किसी की निंदा किस तरह करेगा, चुगली किस तरह करेगा, किसी के गले कट्टण दीआं स्कीमां किस तरह सोचेगा। सो महात्मा तो कुल आलम दे वास्ते आउंदे हन, सारी दुनिया दे वास्ते आउंदे हन। गुरु घर की बाणी का तुसी कोई शब्द लै के देख लो, पत्रा पत्रा तुक तुक शब्द की महिमा करती है, नाम की महिमा करती है। गुरु नानक साहब की बाणी पढ़ते हाँ, आपने नाम तो अलावा बाहरमुखी साधना का बहुत ज़्यादा खंडन किया है और नाम की कमाई पर बहुत जोर दिता है, लेकिन नाम को ज़्यादा अच्छी तरह खोल के नहीं समझाया। इस वास्ते कहते हैं नामे तुल ना पुजी सब डिठी ठोक बजाए। गुरु नानक साहब कहिंदे असीं ठोक वजा के अपना जाती तजर्बा तुहानू समझाउंदे हाँ कि कोई चीज़ कदे नाम भगती का मुकाबला नहीं कर सकती। और इस वास्ते सानू उपदेश करते हैं नानक नाम ना विसरे छूटे शब्द कमाए। भरावा नाम नू कदे सुपने अंदर भी वसारन की कोशिश ना करी, जदों भी देह दियां बंधना तो छुटेगा केवल शब्द की कमाई करके। दूसरी पातशाही ने नाम के मुतलक इशारे अपनी बाणी विच कर दिते कि गुरु नानक साहब का नाम तो की मतलब है। जिस वक्त लिखते हैं अखां बाजों वेखना बिलकुल ना सुनना, पैरां बाजों चलना बिन हत्था करना, जीबे बाजों बोलना यूं जीवत मरना, नानक हुकम पछाण के त्यों कसमे मिलना। आप समझाते हैं गुरु नानक साहब नाम उसनू कहते हैं जिसनों साड़ियाँ आँखां कदे नहीं देख सकदियाँ, जिसनों साड़ी ये जबान कदे बयान नहीं कर सकती, जिसनों साड़े हाथ कदे नहीं लिख सकते, जिथे साड़े पैर लैके नहीं पहुँच सकते, जिस चीज़ नूं असीं जींदे जी मर के हासिल करना है, कि जिस चीज़ नूं नवां दुवारियां चों ख्याल कढ के अखां पिछे लिया के हासिल करना है। सो जिस नाम दी गुरु घर महिमा करता है वह देखने विच नहीं आउंदा, वह लिखने विच नहीं आउंदा, वह पढ़ने विच नहीं आउंदा। जिहड़ा देखने विच नहीं आउंदा, लिखने विच नहीं आउंदा, पढ़ने विच नहीं आउंदा, उत्थे जुबान दा तां कदे सवाल ही पैदा नहीं हो सकता। तीसरी पातशाही ने होर अच्छी तरह खोल के नाम दे मतलब समझा दिता, शरीरों बाहर को पालन जाए नाम न रहे बहुत बगार दुख पाए। गुरु साहब कहिंदे जिस नाम दी पिछे गुरु साहब महिमा करदे आए हन वह नाम थानू ग्रंथा पोथियाँ चो नहीं मिलना, थानू कदे बाहरों नहीं मिलना, थानू शरीर दे अंदरों मिलना है, थानू दे और थोड़े वजूद दे अंदरों मिलना है। जिसनों मिलिया अंदरों मिलिया है और जिसनों भी कदे मिलेगा अपने अंदरों मिलेगा। अंदरों कदों मिलेगा, नौ दर ठाके तावत रहाए दसवें निज कर वासा पाए। उत्थे अनहद शब्द वजे दिन राती गुरमति शब्द सुना मिलिया, उस वक्त मिलेगा जदों तुसी नवां दुवारियां चों ख्याल नूं समेट के अखां पिछे लिया के इकट्ठा करोगे। तुसी अपने घर के दरवाजे ते पहुँच जाओगे। उस घर के दरवाजे की यह निशानी याद रखना कि उस नुकते और पॉइंट ते हर एक दे अंदर अनहद शब्द दिन रात तुनकारा दे लिया है। वो चोरा अंदर भी है, ठग्गा अंदर भी है, साधु संता महात्मा अंदर भी है। उत्थे किसी कौम का मजहब का मुल्क का कदे सवाल ही पैदा नहीं हो सकता। वो मिठी तो मिठी सुरीली तो सुरीली आवाज़ है जिहड़ी मालिक की दरगाह तो आ रही है, हर एक दे अखां पिछे तुनकारा दे रही है। उसके अंदर तुनी भी है, उसके अंदर ज्योति भी है, उसके अंदर प्रकाश भी है। इस वास्ते कहिंदे हन बिन शब्द अंतर आलेरा ना वस्त लहे ना चौके फेरा। उस शब्द की कमाई तो बगैर थोड़े अंदरों कदी अग्ञानता का अंधेरा दूर नहीं हो सकता, थानू कदे परमात्मा नहीं मिल सकता, थोड़ा कदे भी देह दियां बंधना तो छुटकारा नहीं हो सकता। चौथी पातशाही ने सतगुर भगती दे ज़्यादा जोर दिता है। नाम की महिमा तो करनी ही सी कीती है, लेकिन ज़्यादा जोर उन्होंने सतगुर भगती ते दिता है। जदों बाणी विच खोल के लिखते हैं सतगुर ते हर पाईए पाई। भरावा अच्छी तरह इस चीज़ को मन में बिठा ला कि जदों भी तू परमात्मा की भगती कर सकेगा, परमात्मा नाल वसाल कर सकेगा, सतगुरां की भगती दे जरिए कर सकेगा, गुरमुखां की संगत और सोभत दे जरिए कर सकेगा। ਪੰਜਵੀਂ ਪਾਤਸ਼ਾਹੀ ਨੇ ਸਾਰੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਸਿਸਟੇਮੈਟਿਕਲੀ ਆਪਣੇ ਬਾਣੀ ਵਿੱਚ ਖੋਲ੍ਹ ਕੇ ਬਿਆਨ ਕਰ ਦਿੱਤਾ। ਹਰ ਪਹਿਲੂ ਤੋਂ ਗੁਰਮਤ ਨੂੰ ਅੱਛੀ ਤਰ੍ਹਾਂ ਖੋਲ੍ਹ ਖੋਲ੍ਹ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਬਲਕਿ ਖੁਦ ਹੀ ਨਹੀਂ ਸਮਝਾਇਆ, ਬਲਕਿ ਜਿਤਨੇ ਵੀ ਉਹਨਾਂ ਦਿਨਾਂ ਵਿੱਚ ਉਹਨਾਂ ਨੂੰ ਸੰਤਾਂ ਮਹਾਤਮਾ ਦੀ ਨਾਮ ਦੀ ਮਹਿਮਾ ਕਰਨ ਵਾਲਿਆਂ ਦੀ ਬਾਣੀ ਮਿਲੀ, ਉਹਨਾਂ ਨੇ ਸਭ ਇਕੱਠੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਉਹਨਾਂ ਦਾ ਜ਼ਿਕਰ ਕਰ ਦਿੱਤਾ, ਤਾਂ ਕਿ ਲੋਕਾਂ ਦੇ ਮਨ ਵਿੱਚ ਇਹ ਪ੍ਰੈਜੂਜਿਸ ਨਾ ਹੋਵੇ ਕਿ ਗੁਰੂ ਘਰ ਸਿਰਫ ਨਾਮ ਦੀ ਮਹਿਮਾ ਕਰਦਾ ਹੈ, ਹੋਰ ਸ਼ਾਇਦ ਕਦੇ ਕਿਸੇ ਮਹਾਤਮਾ ਨੇ ਨਾਮ ਦੀ ਮਹਿਮਾ ਨਹੀਂ ਕੀਤੀ। ਇਸੇ ਵਾਸਤੇ ਬਾਬਾ ਨਾਮਦੇਵ ਦੀ ਬਾਣੀ ਪਾਈ, ਕਬੀਰ ਸਾਹਿਬ ਦੀ ਬਾਣੀ ਪਾਈ, ਰਵੀਦਾਸ ਮਹਾਤਮਾ ਦੀ ਬਾਣੀ ਪਾਈ, ਹੋਰ ਇਤਨੇ ਇਤਨੇ ਸੰਤਾਂ ਮਹਾਤਮਾ ਦੀਆਂ ਬਾਣੀਆਂ ਇਸੇ ਵਾਸਤੇ ਗੁਰੂ ਸਾਹਿਬ ਨੇ ਪਾਈਆਂ ਕਿ ਜਿਸ ਗੁਰੂ ਘਰ ਜਿਸ ਨਾਮ ਦੀ ਸ਼ਬਦ ਦੀ ਮਹਿਮਾ ਕਰਦਾ ਹੈ, ਉਸੇ ਨਾਮ ਦੀ ਬਾਬਾ ਫਰੀਦ ਔਰ ਬਾਕੀ ਮਹਾਤਮਾ ਮਹਿਮਾ ਕਰਦੇ ਚਲੇ ਆ ਰਹੇ ਹਨ। ਸੋ ਗੁਰੂ ਘਰ ਕੋਈ ਅਨੋਖੀ ਟੀਚਿੰਗ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਲੈ ਕੇ ਨਹੀਂ ਆਇਆ, ਇਹੋ ਹੀ ਤਰੀਕਾ ਹੈ ਜਿਹੜਾ ਸੰਤ ਮਹਾਤਮਾ ਹਮੇਸ਼ਾ ਤੋਂ ਮਾਲਕ ਦੇ ਮਿਲਣ ਦੇ ਵਾਸਤੇ ਸਮਝਾਉਂਦੇ ਚਲੇ ਆ ਰਹੇ ਹਨ। ਇਸ ਵਾਸਤੇ ਜਦੋਂ ਵੀ ਅਸੀਂ ਗੁਰੂ ਘਰ ਦਾ ਕੋਈ ਸ਼ਬਦ ਲੈਂਦੇ ਹਾਂ, ਇਹੋ ਸਮਝ ਆਉਂਦੀ ਹੈ ਕਿ ਪੱਤਰਾ ਪੱਤਰਾ ਤੁਕ ਤੁਕ ਉਸ ਸ਼ਬਦ ਦੀ ਮਹਿਮਾ ਕਰ ਰਿਹਾ ਹੈ, ਉਸ ਨਾਮ ਦੀ ਮਹਿਮਾ ਕਰ ਰਿਹਾ ਹੈ। ਇਹ ਪੰਜਵੀਂ ਪਾਤਸ਼ਾਹੀ ਦੀ ਬਾਣੀ ਹੈ, ਆਪ ਸਮਝਾਉਂਦੇ ਹਨ, ਆਦਿ ਨਿਰੰਜਣ ਪ੍ਰਭ ਨਿਰੰਕਾਰਾ, ਸਭ ਤੋਂ ਪਹਿਲਾਂ ਉਹ ਮਾਲਕ ਸੀ, ਸਭ ਕੁਛ ਉਸ ਮਾਲਕ ਨੇ ਪੈਦਾ ਕੀਤਾ ਹੈ, ਉਹ ਪਰਮਾਤਮਾ ਮਾਇਆ ਤੋਂ ਰਹਿਤ ਹੈ, ਔਰ ਉਹ ਪਰਮਾਤਮਾ ਜ਼ਰੇ ਜ਼ਰੇ ਪੱਤੇ ਪੱਤੇ ਅੰਦਰ ਸਮਾਇਆ ਹੋਇਆ ਹੈ, ਹਰ ਇੱਕ ਦੇ ਅੰਦਰ ਦੇ ਹੋਣ ਦੇ ਬਾਵਜੂਦ ਉਹ ਪਰਮਾਤਮਾ ਸਭ ਤੋਂ ਅਲੱਗ ਹੋਇਆ ਖੜ੍ਹਾ ਹੈ, ਔਰ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਹ ਸਤਨਾਮ ਸਮੁੰਦਰ ਦੇ ਕਤਰੇ ਹਾਂ, ਉਸ ਮਾਲਕ ਦੇ ਕੋਲੋਂ ਵਿਛੜ ਕੇ ਇਸ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਾਂ, ਜੋ ਜੋ ਮਨ ਦੇ ਤਾਬੇ ਹੋ ਕੇ ਕਰਮ ਕਰ ਬੈਠੇ ਹਾਂ, ਅੱਛੇ ਵੀ ਕੀਤੇ ਹਨ ਬੁਰੇ ਵੀ ਕੀਤੇ ਹਨ, ਉਹਨਾਂ ਸਾਰਿਆਂ ਦਾ ਨਤੀਜਾ ਭੁਗਤਣ ਵਾਸਤੇ ਸਾਨੂੰ ਇਸ 84 ਦੀ ਜੇਲਖਾਨੇ ਵਿੱਚ ਆਉਣਾ ਪੈਂਦਾ ਹੈ। ਜਿੱਥੇ ਵੀ ਜਾ ਕੇ ਜਨਮ ਲੈਂਦੇ ਹਾਂ ਉੱਥੇ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਮੈਂ ਰੋਜ਼ ਅਰਜ਼ ਕਰਦਾ ਹਾਂ ਕਿਸੇ ਜਾਮੇ ਅੰਦਰ ਜਾ ਕੇ ਕੋਈ ਸੁੱਖ ਨਹੀਂ ਹਾਸਲ ਕਰ ਸਕਦਾ, ਕੋਈ ਸ਼ਾਂਤੀ ਨਹੀਂ ਪ੍ਰਾਪਤ ਕਰ ਸਕਦਾ। ਇਸ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਪਿਰ ਸੱਚੇ ਅਤੇ ਸਦਾ ਸੁਹਾਗਣ, ਤੁਹਾਡੀ ਆਤਮਾ ਇਸਤਰੀ ਹੈ, ਉਹ ਪਰਮਾਤਮਾ ਇਸਦਾ ਪਤੀ ਹੈ। ਜਿਤਨਾ ਅਰਸਾ ਸਾਡੀ ਰੂਹ ਰੂਪੀ ਇਸਤਰੀ ਪਤੀ ਰੂਪੀ ਪਰਮਾਤਮਾ ਦੀ ਭਗਤੀ ਵੀ ਨਹੀਂ ਕਰਦੀ, ਮਾਲਕ ਨਾਲ ਵਸਾਲ ਨਹੀਂ ਕਰਦਾ, ਇਸਦਾ ਦੇਹ ਦਿਆਂ ਬੰਧਨਾਂ ਤੋਂ ਮਰਨ ਜੰਮਣ ਦਿਆਂ ਦੁੱਖਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ, ਇਸ ਵਾਸਤੇ ਗੁਰੂ ਸਾਹਿਬ ਸਾਡੇ ਅੰਦਰ ਉਸ ਮਾਲਕ ਦੇ ਮਿਲਣ ਦਾ ਸ਼ੌਕ ਪੈਦਾ ਕਰਦੇ ਹਨ, ਉਸ ਮਾਲਕ ਦੇ ਮਿਲਣ ਦਾ ਪਿਆਰ ਪੈਦਾ ਕਰਦੇ ਹਨ, ਔਰ ਉਹ ਪਰਮਾਤਮਾ ਹੋਰ ਕੈਸਾ ਹੈ ਆਪ ਅੱਗੇ ਖੋਲ੍ਹ ਕੇ ਸਮਝਾਉਂਦੇ ਹਨ।
ਆਦਿ ਨਿਰੰਜਨ ਪ੍ਰਭ ਨਿਰੰਕਾਰ ਸਭ ਮਹਿ ਵਰਤੈ ਆਪ ਨਿਰਾਰਾ ਵਰਨ ਜਾਤ ਚਿਹਨ ਨਹੀਂ ਕੋਈ ਸਭ ਹੁਕਮ ਸ੍ਰਿਸ਼ਟ ਉਪਾਏ।
ਸਮਝਾਉਂਦੇ ਹਨ ਕਿ ਦੁਨੀਆਂ ਅੰਦਰ ਦੋ ਕਿਸਮ ਦੇ ਇਨਸਾਨ ਹਨ, ਇੱਕ ਗੁਰਮੁਖ ਲੋਕ ਹਨ, ਇੱਕ ਮਨਮੁਖ ਲੋਕ ਹਨ, ਦੋਨੋਂ ਹੀ ਉਸ ਪਰਮਾਤਮਾ ਦੇ ਬਣਾਏ ਹੋਏ ਜੀਵ ਹਨ, ਔਰ ਇਹ ਵੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ, ਜਿਹਨੂੰ ਚਾਹੁੰਦਾ ਹੈ ਉਹ ਗੁਰਮੁਖ ਬਣਾ ਲੈਂਦਾ ਹੈ, ਲੇਕਿਨ ਵਡਿਆਈ ਕਿੰਨਾ ਦੀ ਆ ਗੁਰਮੁਖਾਂ ਦੀ ਹੈ। ਕੀ ਵਡਿਆਈ ਹੈ ਕਿ ਉਸ ਪਰਮਾਤਮਾ ਦੇ ਭਗਤੀ ਵਿੱਚ ਲੱਗੇ ਹੋਏ ਹਨ। ਮਨਮੁੱਖ ਕੌਣ ਹਨ? ਜਿਹੜੇ ਰਚਨਾ ਦੇ ਮੋਹ ਔਰ ਪਿਆਰ ਵਿੱਚ ਫਸੇ ਹੋਏ ਹਨ। ਗੁਰੂ ਸਾਹਿਬ ਕਹਿੰਦੇ ਉਹ ਪਰਮਾਤਮਾ ਕੈਸਾ ਹੈ? ਵਰਣ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟ ਉਪਾਏ ਦਾ। ਜਿਸ ਪਰਮੇਸ਼ੁਰ ਨੇ ਹੁਕਮ ਦੇ ਜ਼ਰੀਏ ਸਾਰੀ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ, ਨਾ ਉਹ ਕਾਲਾ ਹੈ, ਨਾ ਉਹ ਗੋਰਾ ਹੈ, ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਈਸਾਈ ਹੈ, ਨਾ ਹਿੰਦੁਸਤਾਨ ਦੇ ਰਹਿਣ ਵਾਲਾ ਹੈ, ਨਾ ਅਮਰੀਕਾ ਔਰ ਅਫਰੀਕਾ ਦੇ ਰਹਿਣ ਵਾਲਾ ਹੈ। ਆਪਦੇ ਸਮਝਾਉਣ ਦਾ ਮਤਲਬ ਉਹ ਪਰਮਾਤਮਾ ਇੱਕ ਹੈ, ਇਹ ਨਹੀਂ ਕਿ ਹਿੰਦੂਆਂ ਦਾ ਕੋਈ ਹੋਰ ਹੈ, ਸਿੱਖਾਂ ਇਸਾਈਆਂ ਮੁਸਲਮਾਨਾਂ ਦਾ ਕੋਈ ਹੋਰ ਹੈ। ਇਸੇ ਵਾਸਤੇ ਬਾਣੀ ਵਿੱਚ ਲਿਖਦੇ ਹਨ, ਸਭਨਾਂ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰ ਨਾ ਜਾਈ। ਜੋ ਕੁਛ ਤੁਸੀਂ ਅੱਖਾਂ ਨਾਲ ਦੇਖਦੇ ਹੋ ਇਸ ਨੂੰ ਪੈਦਾ ਕਰਨ ਵਾਲਾ ਇੱਕ ਪਰਮਾਤਮਾ ਹੈ। ਇਸੇ ਵਾਸਤੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਕਹਿੰਦੇ ਹਨ, ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗੁਰੂ ਸਾਹਿਬ ਕਹਿੰਦੇ ਤਜਰਬਾ ਕਰਦੇ ਕਰਦੇ ਮੇਰੇ ਤਜਰਬੇ ਵਿੱਚ ਇੱਕ ਐਸੀ ਚੀਜ਼ ਆਈ ਹੈ ਜਿਹੜੀ ਆਦਿ ਜੁਗਾਦ ਤੋਂ ਸੱਚ ਚਲੀ ਆ ਰਹੀ ਹੈ। ਸੱਚ ਦਾ ਮਤਲਬ ਜਿਹੜੀ ਕਦੇ ਨਾਸ਼ ਨਹੀਂ ਹੁੰਦੀ, ਕਦੇ ਫਨਾ ਨਹੀਂ ਹੁੰਦੀ, ਉਹ ਸਿਰਫ ਪਰਮਾਤਮਾ ਹੈ। ਉਸ ਤੋਂ ਇਲਾਵਾ ਜੋ ਕੁਛ ਵੀ ਅੱਖਾਂ ਨਾਲ ਦੇਖਦੇ ਹਾਂ ਸਭ ਦੇ ਨਾਸ਼ ਹੋ ਜਾਣਾ ਹੈ, ਸਭ ਨੇ ਫਲਾਂ ਹੋ ਜਾਣਾ ਹੈ। ਸਿਰਫ ਇੱਕ ਉਹ ਪਰਮਾਤਮਾ ਹੈ ਜਿਹੜਾ ਕਦੇ ਨਾਸ਼ ਨਹੀਂ ਹੁੰਦਾ, ਜਿਹੜਾ ਕਦੇ ਫਲਾਂ ਨਹੀਂ ਹੁੰਦਾ। ਮੁਸਲਮਾਨ ਫਕੀਰਾਂ ਨੇ ਵੀ ਇਸੇ ਵਾਸਤੇ ਉਸ ਪਰਮਾਤਮਾ ਨੂੰ ਰੱਬ ਅਲਮੀਨ ਕਿਹਾ ਹੈ, ਰੱਬ ਅਲਮੁਸਲਮੀਨ ਕਹਿ ਕੇ ਯਾਦ ਨਹੀਂ ਕੀਤਾ। ਇਸੇ ਤਰ੍ਹਾਂ ਉਸ ਤੋਂ ਰਿਖੀ ਮੁਨੀ ਵੀ ਏਕੇਕਾ ਕਹਿੰਦੇ ਚਲੇ ਆ ਰਹੇ ਹਨ। ਹੁਣ ਤੁਸੀਂ ਸੋਚੋ ਜਦੋਂ ਪਰਮਾਤਮਾ ਇੱਕ ਹੈ, ਨਾ ਉਹ ਹਿੰਦੂ ਹੈ, ਨਾ ਉਹ ਸਿੱਖ ਹੈ, ਨਾ ਉਹ ਈਸਾਈ ਹੈ, ਨਾ ਮੁਸਲਮਾਨ ਹੈ, ਇਹ ਸਾਡੀ ਆਤਮਾ ਤਾਂ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਤਾਂ ਉਹ ਸਤਨਾਮ ਸਮੁੰਦਰ ਦੇ ਕਤਰੇ ਹਾਂ। ਆਤਮਾ ਕਿਸ ਤਰ੍ਹਾਂ ਹਿੰਦੂ ਹੋ ਗਈ, ਸਿੱਖ ਹੋ ਗਈ, ਮੁਸਲਮਾਨ ਹੋ ਗਈ, ਈਸਾਈ ਹੋ ਗਈ? ਅਗਰ ਸਮੁੰਦਰ ਦੀ ਕੋਈ ਕੌਮ ਨਹੀਂ ਹੈ, ਮਜ਼ਹਬ ਨਹੀਂ ਹੈ, ਤਾਂ ਤੁਸੀਂ ਸੋਚੋ ਇੱਕ ਮਾਮੂਲੀ ਕਤਰੇ ਦੀ ਕਿਹੜੀ ਕੌਮ ਔਰ ਮਜ਼ਹਬ ਹੋ ਸਕਦੀ ਹੈ? ਅਗਰ ਸੂਰਜ ਦੀ ਕੋਈ ਕੌਮ ਔਰ ਮਜ਼ਹਬ ਨਹੀਂ ਹੈ, ਮਾਮੂਲੀ ਰੋਸ਼ਨੀ ਦੀ ਕੀ ਕੌਮ ਔਰ ਮਜ਼ਹਬ ਹੋ ਸਕਦਾ ਹੈ? ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤਾ ਹੈ। ਅਸੀਂ ਛੋਟੀਆਂ ਛੋਟੀਆਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਆਪਣੇ ਆਪ ਨੂੰ ਤਕਸੀਮ ਕਰੀ ਜਾਂਦੇ ਹਾਂ ਔਰ ਇੱਕ ਦੂਸਰੇ ਦੇ ਭਿੰਨ ਭੇਦ ਵਿੱਚ ਫਸੇ ਹੋਏ ਹਾਂ। ਹਾਲਾਂਕਿ ਹਰ ਇੱਕ ਮਹਾਤਮਾ ਨੇ ਪੂਰੀ ਪੂਰੀ ਕੋਸ਼ਿਸ਼ ਕੀਤੀ ਹੈ ਇਹਨਾਂ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ 'ਚੋਂ ਸਾਡੇ ਖਿਆਲ ਨੂੰ ਉੱਚਾ ਉਠਾਉਣ ਦੀ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਭਰਾਵਾ, ਜਿਸ ਜਗ੍ਹਾ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ, ਨਾ ਤਾਂ ਤੇਰੇ ਸਰੀਰ ਨੇ ਪਹੁੰਚਣਾ ਹੈ, ਨਾ ਤੇਰੀਆਂ ਕਿਸੇ ਨੇ ਜਾਤਾਂ ਪਾਤਾਂ ਪੁੱਛਣੀਆਂ ਹਨ। ਇਹਨਾਂ ਜਾਤਾਂ ਪਾਤਾਂ ਦਾ, ਕੌਮਾਂ ਮਜ਼ਹਬਾਂ ਦਾ ਤੇਰੇ ਸਰੀਰ ਨਾਲ ਤਲਕ ਹੈ। ਸਰੀਰ ਤੇਰਾ ਅਗਨੀ ਦੇ ਸਪੁਰਦ ਹੋ ਜਾਣਾ ਹੈ, ਮਿੱਟੀ ਅੰਦਰ ਦਬਾ ਦਿੱਤਾ ਜਾਵੇਗਾ, ਜਾਂ ਤਾਂ ਤੇਰੇ ਕੌਮ ਔਰ ਮਜ਼ਹਬ ਅਗਨੀ ਦੇ ਸਪੁਰਦ ਹੋ ਕੇ ਖਤਮ ਹੋ ਜਾਣਗੇ, ਜਾਂ ਤੇਰੀਆਂ ਜਾਤਾਂ ਪਾਤਾਂ ਮਿੱਟੀ ਵਿੱਚ ਹੀ ਰੁਲਦੀਆਂ ਰਹਿ ਜਾਣਗੀਆਂ। ਉੱਥੇ ਸਾਡੇ ਕਰਮ ਦੇਖੇ ਜਾਂਦੇ ਹਨ, ਸਾਡਾ ਭਗਤੀ ਭਾਉ ਦੇਖਿਆ ਜਾਂਦਾ ਹੈ, ਸਾਡਾ ਮਾਲਕ ਦੇ ਮਿਲਣ ਦਾ ਸ਼ੁਕਰ ਪਿਆਰ ਦੇਖਿਆ ਜਾਂਦਾ ਹੈ। ਇਸੇ ਵਾਸਤੇ ਕਬੀਰ ਸਾਹਿਬ ਨੇ ਕਿਹਾ ਸੀ, ਜਾਤ ਪਾਤ ਪੁੱਛੇ ਨਾ ਕੋ, ਹਰ ਕੋ ਭਜੇ ਸੋ ਹਰ ਕਾ ਹੋ। ਜਾਤਾਂ ਪਾਤਾਂ ਤੁਹਾਡੀਆਂ ਕਿਸੇ ਨੇ ਨਹੀਂ ਪੁੱਛਣੀਆਂ। ਜੋ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਤੁਸੀਂ ਹਿੰਦੂ ਹੋ ਕੇ ਭਗਤੀ ਕਰੋ, ਸਿੱਖ ਈਸਾਈ ਹੋ ਕੇ ਭਗਤੀ ਕਰੋ, ਭਗਤੀ ਦੇ ਵਾਪਸ ਜਾ ਕੇ ਮਾਲਕ ਨਾਲ ਮਿਲਾਉਣਾ ਹੈ। ਮਤੇ ਕਿਸੇ ਦੇ ਮਨ ਵਿੱਚ ਇਹ ਖਿਆਲ ਹੋਵੇ ਕਿ ਸ਼ਾਇਦ ਹਿੰਦੂਆਂ ਤੋਂ ਸਿੱਖ ਬਣਨਾ ਪਵੇਗਾ, ਸਿੱਖਾਂ ਤੋਂ ਈਸਾਈ ਬਣਨਾ ਪਵੇਗਾ, ਈਸਾਈ ਤੋਂ ਮੁਸਲਮਾਨ ਬਣਨਾ ਪਵੇਗਾ, ਕਬੀਰ ਸਾਹਿਬ ਕਹਿੰਦੇ ਇਹ ਖਿਆਲ ਹੀ ਹਮੇਸ਼ਾ ਵਾਸਤੇ ਮਨ 'ਚੋਂ ਕੱਢ ਦਿਓ। ਇਸੇ ਵਾਸਤੇ ਬੁੱਲੇ ਸ਼ਾਹ ਨੇ ਕਿਹਾ ਸੀ, ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ। ਜਿਹੜੇ ਆਪਣੇ ਅਮਲਾਂ ਦੀ ਤਰਫ ਧਿਆਨ ਦਿੰਦੇ ਹਨ, ਕਰਮਾਂ ਦੀ ਤਰਫ ਧਿਆਨ ਦਿੰਦੇ ਹਨ, ਉਹਨਾਂ ਦਾ ਹੀ ਉੱਥੇ ਹਿਸਾਬ ਕਿਤਾਬ ਹੁੰਦਾ ਹੈ। ਜਿਨ੍ਹਾਂ ਨੂੰ ਜਾਤਾਂ ਪਾਤਾਂ ਦਾ ਹੰਕਾਰ ਗਰੂਰ ਰਹਿੰਦਾ ਹੈ, ਉਹਨਾਂ ਨੂੰ ਉੱਥੇ ਕੋਈ ਨਹੀਂ ਪੁੱਛਦਾ। ਇਸ ਵਾਸਤੇ ਪਲਟੂ ਸਾਹਿਬ ਨੇ ਕਿਹਾ ਸੀ, ਪਲਟੂ ਉੱਚੀ ਜ਼ਾਤ ਕਾ ਮਤ ਕੋਈ ਕਰੇ ਹੰਕਾਰ, ਸਾਹਿਬ ਕੇ ਦਰਬਾਰ ਮੈਂ ਕੇਵਲ ਭਗਤ ਪਿਆ। ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਮੈਂ ਬ੍ਰਹਿਮਣਾ ਦੇ ਘਰ ਜਨਮ ਲੈ ਬੈਠਾ ਹਾਂ, ਸ਼ਾਇਦ ਮੈਨੂੰ ਹੀ ਸਿਰਫ ਫਖਰ ਹਾਸਲ ਹੈ ਕਿ ਮੈਂ ਮਾਲਕ ਨਾਲ ਮਿਲ ਸਕਾਂ, ਹੋਰ ਕਿਸੇ ਜਾਤੀ ਨੂੰ ਇਹ ਫਖਰ ਨਹੀਂ ਹੋ ਸਕਦਾ ਕਿ ਉਹ ਮਾਲਕ ਦੀ ਭਗਤੀ ਕਰ ਸਕੇ। ਪਲਟੂ ਸਾਹਿਬ ਕਹਿੰਦੇ ਇਹ ਖਿਆਲ ਹੀ ਮਨ 'ਚੋਂ ਕੱਢ ਦਿਓ, ਮਾਲਕ ਦੇ ਘਰ ਪਹੁੰਚਣ ਵਾਸਤੇ ਸਿਰਫ ਭਗਤੀ ਦੀ ਲੋੜ ਪੈਂਦੀ ਹੈ, ਪ੍ਰੇਮ ਦੀ ਲੋੜ ਪੈਂਦੀ ਹੈ, ਪਿਆਰ ਦੀ ਲੋੜ ਪੈਂਦੀ ਹੈ। ਇਸ ਤੋਂ ਜ਼ਿਆਦਾ ਹੋਰ ਗੁਰੂ ਨਾਨਕ ਸਾਹਿਬ ਕੀ ਕਹਿਣਗੇ, ਬਿਨ ਨਾਮੇ ਸਭ ਨੀਚ ਜਾਤ ਹੈ, ਵਿਸ਼ਟਾ ਕੇ ਕੀੜੇ ਹੋਏ। ਜਿਹੜੇ ਮਾਲਕ ਦੀ ਭਗਤੀ ਨਹੀਂ ਕਰਦੇ, ਨਾਮ ਦੀ ਕਮਾਈ ਨਹੀਂ ਕਰਦੇ, ਉਹ ਨੀਚੇ ਤੋਂ ਨੀਚੀ ਜ਼ਾਤ ਵਾਲੇ ਹਨ। ਮੌਤ ਤੋਂ ਬਾਅਦ ਜਾ ਕੇ ਉਹਨਾਂ ਨੇ ਗੰਦਗੀ ਦੇ ਕੀੜੇ ਬਣਨਾ ਹੈ। ਕਿੰਨਾ ਦੀ ਉੱਚੀ ਜਾਤ ਹੈ, ਜਿਸ ਨਾਮ ਹਿਰਦੇ ਸੋ ਉੱਚੇ ਉੱਚਾ ਸੱਚੇ ਆਪ ਸਮਾ ਮਿਲਿਆ। ਜਿੱਦਾਂ ਦੇ ਹਿਰਦੇ ਦੇ ਅੰਦਰ ਉਸ ਮਾਲਕ ਦਾ ਨਾਮ ਵਸ ਜਾਂਦਾ ਹੈ, ਉਹ ਉੱਚੇ ਤੋਂ ਉੱਚੇ ਹਨ, ਸੁੱਚੇ ਤੋਂ ਸੁੱਚੇ ਹਨ, ਵਾਪਸ ਜਾ ਕੇ ਸੱਚੇ ਪਰਮਾਤਮਾ ਦੇ ਅੰਦਰ ਸਮਾ ਜਾਂਦੇ ਹਨ। ਇਸ ਵਾਸਤੇ ਗੁਰੂ ਘਰ ਸਾਨੂੰ ਇੱਥੇ ਪਿਆਰ ਨਾਲ ਸਮਝਾਉਂਦਾ ਹੈ ਕਿ ਉਹ ਪਰਮਾਤਮਾ ਇੱਕ ਹੈ, ਐਵੇਂ ਜਾਤਾਂ ਪਾਤਾਂ ਦੇ ਝਗੜਿਆਂ ਵਿੱਚ ਨਾ ਫਸੋ, ਆਪਣੇ ਅੰਦਰ ਮਾਲਕ ਦੇ ਮਿਲਣ ਦਾ ਇਸ਼ਕ ਪੈਦਾ ਕਰੋ, ਪ੍ਰੇਮ ਪੈਦਾ ਕਰੋ, ਪਿਆਰ ਪੈਦਾ ਕਰੋ।
ਵਰਨ ਜਾਤ ਚਿਹਨ ਨਹੀਂ ਕੋਈ, ਸਭ ਹੁਕਮੇ ਸ੍ਰਿਸ਼ਟ ਉਪਾਏ ਦਾ ਲੱਖ ਚੌਰਾਸੀ ਜੋਨ ਸਬਾਈ ਮਾਨਸ ਕੋ ਪ੍ਰਭ ਦੀ ਵਰਿਆਈ ਇਸ ਪੌੜੀ ਤੇ ਜੋ ਨਰ ਚੁਕੈ ਸੋ ਆਏ ਜਾਏ ਦੁੱਖ ਪਾਏਂਦਾ।
ਹੁਣ ਗੁਰੂ ਸਾਹਿਬ ਕਹਿੰਦੇ ਆ ਜੋ ਕੁਛ ਰਚਨਾ ਆਪਾਂ ਨੂੰ ਅੱਖਾਂ ਨਾਲ ਨਜ਼ਰ ਆਉਂਦੀ ਹੈ ਇਹ ਇੱਕ 84 ਦਾ ਬਹੁਤ ਬੜਾ ਸਾਰਾ ਜੇਲ ਖਾਂਦਾ ਹੈ। ਅਸੀਂ ਆਪਣੇ ਕਰਮਾਂ ਕਰਕੇ ਇਸ ਜੇਲ ਖਾਲੇ 'ਤੇ ਕੈਦੀ ਹੋਏ ਬੈਠੇ ਹਾਂ। ਜੋ ਜੋ ਮਨ ਦੇ ਤਾਬੇ ਹੋ ਕੇ ਕਰਮ ਕਰਦੇ ਹਾਂ, ਕਿਉਂਕਿ ਇਹ ਕਰਮ ਭੂਮੀ ਹੈ, ਕਰਮਾਂ ਸੰਦੜਾ ਖੇਤ ਹੈ। ਅੱਛੇ ਕਰਮ ਕਰਦੇ ਹਾਂ, ਅੱਛਾ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ। ਮੰਜੇ ਕਰਮ ਕਰਦੇ ਹਾਂ, ਮੰਦਾ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ। ਅੱਛੀਆਂ ਕਰਮਾਂ ਕਰਕੇ ਵੀ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦੇ। ਬੁਰੀਆਂ ਕਰਮਾਂ ਦੇ ਕਰਕੇ ਤਾਂ ਕੀ ਹੋਣਾ ਹੈ? ਕਿਆ ਰਾਜਾ, ਕਿਆ ਪਰਜਾ, ਕਿਆ ਅਮੀਰ, ਕਿਆ ਗਰੀਬ, ਕਿਆ ਔਰਤ, ਕਿਆ ਆਦਮੀ, ਸਭ ਦੁਨੀਆਂ ਦੇ ਜੀਵ ਇੱਥੇ ਆ ਕੇ ਆਪੋ ਆਪਣੇ ਕਰਮਾਂ ਦਾ ਹਿਸਾਬ ਦੇ ਰਹੇ ਹਨ। ਇਹਨਾਂ ਕਰਮਾਂ ਕਰਕੇ ਕਦੇ ਕੁੱਤਾ ਬਣਨਾ ਪੈਂਦਾ ਹੈ, ਬਿੱਲਾ ਬਣਨਾ ਪੈਂਦਾ ਹੈ, ਘੋੜਾ ਬਣਨਾ ਪੈਂਦਾ ਹੈ, ਗਧਾ ਬਣਨਾ ਪੈਂਦਾ ਹੈ, ਊਠ ਬਣਨਾ ਪੈਂਦਾ ਹੈ, ਕਦੇ ਇਨਸਾਨ ਦਾ ਜਾਮਾ ਵੀ ਮਿਲ ਜਾਂਦਾ ਹੈ। ਸੋ ਇਸ ਵਾਸਤੇ ਜਿੱਥੇ ਵੀ ਜਾਂਦੇ ਹਾਂ ਦੁੱਖ ਔਰ ਮੁਸੀਬਤਾਂ ਸਹਿਣੀਆਂ ਪੈਂਦੀਆਂ ਹਨ। ਗੁਰੂ ਨਾਨਕ ਸਾਹਿਬ ਕਹਿੰਦੇ 84 ਦਾ ਬਹੁਤ ਬੜਾ ਸਾਰਾ ਜੇਲ ਖਾਂਦਾ ਹੈ। ਇਸ ਦੇ ਅੰਦਰੋਂ ਪਰਮਾਤਮਾ ਨੇ ਨਿਕਲਣ ਦਾ ਕੇਵਲ ਇੱਕ ਦਰਵਾਜ਼ਾ ਰੱਖਿਆ ਹੈ। ਕਿਹੜਾ ਦਰਵਾਜ਼ਾ ਹੈ? ਇਨਸਾਨ ਦਾ ਜਾਮਾ ਹੈ। ਇਹ ਫਖਰ ਸਿਰਫ ਪਰਮਾਤਮਾ ਨੇ ਇਨਸਾਨ ਨੂੰ ਦਿੱਤਾ ਹੈ ਕਿ ਉਹ ਹਿੰਮਤ ਕਰਕੇ, ਮਾਲਕ ਦੀ ਭਗਤੀ ਕਰਕੇ, ਮਾਲਕ ਨਾਲ ਵਸਾਲ ਕਰਕੇ ਇਸ 84 ਦੇ ਜੇਲ ਖਾਨੇ 'ਚੋਂ ਨਿਕਲ ਸਕਦਾ ਹੈ। ਅਗਰ ਲਾਹਾ ਹੈ ਇਨਸਾਨ ਦੇ ਜਾਮੇ ਦਾ, ਕੇਵਲ ਮਾਲਕ ਦੀ ਭਗਤੀ, ਮਾਲਕ ਦਾ ਵਸਾਲ ਹੈ। ਬਾਲ ਬੱਚੇ ਤਾਂ ਹਰ ਜਾਮੇ ਵਿੱਚ ਮਿਲਦੇ ਆਏ ਹਨ। ਖਾਣਾ ਪੀਣਾ ਐਸ਼ੋ ਇਸ਼ੋ ਤੁਸੀਂ ਦੇਖੋ ਕਿਹੜੇ ਮੌਕੇ ਵਸੀ ਨਹੀਂ ਕਰ ਸਕੇ। ਅਗਰ ਕੋਈ ਅਨੋਖੀ ਚੀਜ਼ ਹੈ ਜਿਹੜੀ ਪਿੱਛੇ ਨਹੀਂ ਹਾਸਲ ਕਰ ਸਕੇ, ਹੁਣ ਹਾਸਲ ਕਰ ਸਕਦੇ ਹਾਂ, ਉਹ ਸਿਰਫ ਮਾਲਕ ਦੀ ਪ੍ਰਾਪਤੀ ਹੈ। ਇਸੇ ਵਾਸਤੇ ਚੌਥੀ ਪਾਤਸ਼ਾਹੀ ਨੇ ਕਿਹਾ ਸੀ, ਕਾਇਆ ਨਗਰ ਨਗਰ ਹੈ ਨੀਕੋ ਵਿਸੋਧਾ ਹਰ ਰਸ ਕੀ ਜੇ। ਭਰਾਵਾ, ਤੇਰੀ ਦੇਹ ਬਹੁਤ ਖੂਬਸੂਰਤ ਸ਼ਹਿਰ ਹੈ, ਕਿਉਂਕਿ ਇਸ ਦੇ ਵਿੱਚ ਬੈਠ ਕੇ ਤੂੰ ਹਰੀ ਦਾ ਸੌਦਾ ਖਰੀਦ ਸਕਦਾ ਹੈ। ਇਹ ਸੌਦਾ ਹੋਰ ਕਿਸੇ ਜਾਮੇ ਅੰਦਰ ਬੈਠ ਕੇ ਆਪਾਂ ਨਹੀਂ ਖਰੀਦ ਸਕਦੇ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਉਸ ਮੰਜ਼ਿਲੇ ਮਕਸੂਦ ਨੂੰ ਅੱਖਾਂ ਅੱਗੇ ਰੱਖ, ਉਸ ਡੈਸਟੀਨੇਸ਼ਨ ਦੀ ਖੋਜ ਕਰ, ਉਸ ਰੂਹਾਨੀ ਸਫ਼ਰ ਨੂੰ ਤੈਅ ਕਰ, ਤਾਂ ਕਿ ਤੇਰਾ ਦੇਹ ਵਿੱਚ ਆਉਣ ਦਾ ਪਰਪਸ ਪੂਰਾ ਹੋ ਜਾਵੇ, ਮਕਸਦ ਪੂਰਾ ਹੋ ਜਾਵੇ। ਜਿਸ ਵਕਤ ਪਰਮਾਤਮਾ ਸਾਨੂੰ ਇਹ ਮੌਕਾ ਦਿੰਦਾ ਹੈ, ਅਸੀਂ ਜ਼ਿੰਦਗੀ ਦੇ ਉਸਦੀ ਪਰਪਸ ਔਰ ਮਕਸਦ ਨੂੰ ਬਿਲਕੁਲ ਭੁੱਲ ਜਾਂਦੇ ਹਾਂ। ਵਿਸ਼ਿਆਂ ਵਕਾਰਾਂ ਵਿੱਚ ਫਸ ਜਾਂਦੇ ਹਾਂ, ਸ਼ਰਾਬਾਂ ਕਬਾਬਾਂ ਵਿੱਚ ਫਸ ਜਾਂਦੇ ਹਾਂ, ਕੌਮਾਂ ਮਸਮਾਂ ਮੁਲਕਾਂ ਦੇ ਝਗੜਿਆਂ ਵਿੱਚ ਫਸ ਜਾਂਦੇ ਹਾਂ। ਧਨ ਦੌਲਤ ਦੀ ਸਾਡੇ ਅੰਦਰ ਭਟਕਣਾ ਪੈਦਾ ਹੋ ਜਾਂਦੀ ਹੈ, ਬਾਲ ਬੱਚਿਆਂ ਦੇ ਮੋਹ ਔਰ ਪਿਆਰ ਵਿੱਚ ਫਸ ਜਾਂਦੇ ਹਾਂ, ਇਤਨਾ ਇੰਦਰੀਆਂ ਦੇ ਭੋਗਾਂ ਦੇ ਗੁਲਾਮ ਹੋ ਜਾਂਦੇ ਹਾਂ, ਹੋਰ ਤਾਂ ਹੋਰ ਆਪਣੀ ਮੌਤ ਨੂੰ ਵੀ ਭੁੱਲ ਕੇ ਬੈਠ ਜਾਂਦੇ ਹਾਂ। ਰੋਜ਼ ਦੇਖਦੇ ਹਾਂ ਸਾਡੇ ਸਾਥੀ ਸਾਡਾ ਸਾਥ ਛੱਡੀ ਜਾ ਰਹੇ ਹੈ, ਇੱਕ ਇੱਕ ਦੇ ਸਾਥ ਹੋ ਕੇ ਖੁਦ ਸ਼ਮਸ਼ਾਨ ਘਾਟ 'ਤੇ ਉਹਨੂੰ ਦੇਖ ਕੇ ਆਉਂਦੇ ਹਾਂ, ਕਿਸੇ ਚੀਜ਼ 'ਤੇ ਉਹਦਾ ਸਾਥ ਨਹੀਂ ਦਿੱਤਾ। ਅੱਬਲ ਤਾਂ ਅਸੀਂ ਸੋਚਦੇ ਹਾਂ ਮੌਤ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਹੈ ਹੀ ਨਹੀਂ, ਕਿਤੇ ਆ ਵੀ ਗਈ ਤਾਂ ਸ਼ਾਇਦ ਸਭ ਕੁਛ ਆਪਾਂ ਇਕੱਠਾ ਕਰਕੇ ਸਾਥ ਲੈ ਜਾਵਾਂਗੇ। ਇਸ ਵਾਸਤੇ ਮਹਾਤਮਾ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ, ਕਦੇ ਉਸ ਸਮੇਂ ਔਰ ਵਕਤ ਨੂੰ ਤਾਂ ਅੱਖਾਂ ਅੱਗੇ ਰੱਖ ਕੇ ਦੇਖਿਆ ਕਰੋ ਕਿਸ ਚੀਜ਼ ਨੇ ਤੁਹਾਡੀ ਸਹਾਇਤਾ ਕਰ ਲਈ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਬਾਬਾ ਜਗ ਫਾਤਾ ਮਹਾਂ ਜਾਲ। ਇਹ ਦੁਨੀਆਂ ਦੇ ਜੀਵ ਤਾਂ ਬੜੀ ਬੁਰੀ ਤਰ੍ਹਾਂ ਕਾਲ ਦੇ ਜਾਲ ਵਿੱਚ ਫਸੇ ਹੋਏ ਹਨ, ਮਾਲਕ ਦਾ ਕਿਸੇ ਨੂੰ ਪਤਾ ਨਹੀਂ ਹੈ, ਮਾਲਕ ਦੀ ਭਗਤੀ ਤਰਫ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਜੋ ਪਿੱਛੇ ਕਰਮ ਕੀਤੇ ਹਨ ਰੋ ਪਿੱਟ ਕੇ ਉਹਨਾਂ ਨੂੰ ਹੁਣ ਭੁਗਤਣ ਲੱਗੇ ਹੋਏ ਹਨ, ਉਸੇ ਤਰ੍ਹਾਂ ਪੈੜੇ ਖੋਟੇ ਪਾਪ ਹੁਣ ਕਰੀ ਜਾਂਦੇ ਹਨ, ਭੁੱਲੇ ਬੈਠੇ ਹਨ, ਫਿਰ ਇਹਨਾਂ ਦਾ ਨਤੀਜਾ ਭੁਗਤਣ ਵਾਸਤੇ ਇਹਨਾਂ ਨੂੰ ਇੱਥੇ ਆਉਣਾ ਪੈਂਦਾ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਜਿਹੜਾ ਅਸਲੀ ਪਰਪਸ ਸੀ ਇਨਸਾਨ ਦਾ ਜਾਮਾ ਹਾਸਲ ਕਰਨ ਦਾ, ਉਹ ਤਾਂ ਅਸੀਂ ਬਿਲਕੁਲ ਵਿਸਾਰ ਦਿੰਦੇ ਹਾਂ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਤੰਦੇ ਤਾਵਤ ਜਗ ਬਾਂਧਿਆ ਨਾ ਬੂਝੇ ਵਿਚਾਰ, ਜੰਮਣ ਮਰਨ ਵਿਸਾਰਿਆ ਮਨਮੁਖ ਮੁਗਧ ਗਵਾ। ਅਸੀਂ ਦੁਨੀਆਂ ਦੇ ਜੀਵ ਕਿਤਨੇ ਮਨਮੁਖ ਹਾਂ, ਮੁਗਧ ਹਾਂ, ਗਵਾਰ ਹਾਂ, ਜਾਹਲ ਹਾਂ, कि जिस मकसद वास्ते मालक ने भेजा है और उस तरफ सुपले अंदर भी ख्याल नहीं जाता। पेट के धंधिया वास्ते लोगों दिया शकलों और पदार्थों वास्ते दिन रात भटकते फिरते हाँ, दिन रात तड़फते फिरते हाँ। इस वास्ते आप खबरदार करते हैं कि ये जड़ा इंसान का जामा है, ये सीढ़ी का आखिरी डंडा है। हिम्मत करोगे अपने मकान की छत पर चले जाओगे। अगर आखिरी सीढ़ी तो भी थोड़ा पैर फिसलता है, सीधे नीचे आके गिरोगे, वापस 84 के जेल खाने में आ जाओगे। इसे वास्ते स्वामी जी कहते, इस घर से उस घर जाओ, तुन में अब सुरत लगाओ। जितना चिर परमात्मा ने थानू देह विच बैठन का मौका दिता है, थानू असली घर की खोज कर लेनी चाहिए है। क्योंकि ये घर सानू छड़ना पैना है, 50-60 साल बाद छड़ दोगे, 70-80 साल बाद छड़ दोगे, लेकिन इस घर दे विच बैठ के जिहड़ा असली घर ढूंढ लवांगे वो साडा परमानेंट अबोर्ड है, उत्थों वापस नहीं आना पैना। इस घर विच बैठ के उस घर किस तरह पहुँचना है, शब्द दे जरिए, नाम दे जरिए। इसे वास्ते कबीर साहब कहते, कबीरा मानुष जन्म दुर्लभ है, मिले न बारंबार, ज्यों फल पक पौंगे रे फिर ना लागे रा। दरख्त दे नालों एक फल पक के जमीन ते गिर जावे, आपा कितनी कोशिश करिए दरख्त दे नाल जुड़ नहीं सकता। इस तरह अगर ये मौका एक दफ़ा अपने हथों निकल जाता है, ये भी मौका फिर सानू बार बार कदे नहीं मिलता। इस वास्ते गुरु साहब कहते, थानू सोच समझ के चलना चाहिए है। जिस परपज और मकसद वास्ते मालिक ने मौका दिता है, उसनू हमेशा अखां अगे रखना चाहिए है।
इस पौड़ी ते जो नर चुका सो आए जाए दुख पाएंदा, किता होवे तिस क्या कहिए, गुरमुख नाम पदार्थ लहिए।
बड़ा सिस्टमैटिकली समझाते हैं, कीता होवे तिस क्या कहिए। जिस परमात्मा ने सारी दुनिया की रचना की है, जिस परमात्मा ने सानू इतना कुछ दुनिया अंदर बख्शिया है, सब तो उच्ची चीज़ के इंसान का जामा बख्शिया है। गुरु साहब कहते, जो कुछ उन्हें दिता है, जो कुछ उसने पैदा किया होया है, इड़ी की महिमा करनी, इड़ी की भगती करनी, इस दे नाल की प्यार करना। जिस मालिक ने रचना की है, जिस मालिक ने सानू दिता है, जिसकी इतनी साढ़े ते बख्शिश है, उरी भगती करनी चाहिए है, उरी खोज करनी चाहिए है, उरे नाल प्यार करना चाहिए है। क्योंकि जो कुछ उसने किया होया है, इन्हें तो नाश हो जाना है, इन्हें तो फलाह हो जाना है। गुरु साहब कहते, हर बिन सब कुछ रोगी संतो, मालिक के बगैर सब रोग है, सब ने नाश हो जाना है। आसा दी वार विच आउंदा है, कूड़ कूड़े ल्यों लगा विसरिया करतार, किस नाल कीजे दोस्ती सब जग चलनहार। ये जड़ा साडा जिसम है, ये भी कूड़ है। किसी नूं 50-60 साल वास्ते मिलिया है, 80-90 साल वास्ते मिलिया है, जितने सांस बख्शे हैं भुगतन तो बाद कोई अग्नि दे सपुरद करके चले जाता है, कोई मिट्टी दे सपुरद करके चले जाता है। जदों शरीर ही साडा साथ नहीं दिंदा, और रुच दुनिया अंदर और कीड़ी चीज़ साडा साथ दे सकती है। सो गुरु साहब कहते, कूड़ हमेशा कूड़ दे ही मोह और प्यार विच फसिया रहिंदा है, परमात्मा नूं भुलिया बैठा है। इस वास्ते खबरदार करते हैं, सब दी तरफ नज़र मार के देख ला, कोई चीज़ तेरे भगती तेरे प्यार दे काबल नहीं है। हर एक दे नाल लेने देने का संबंध है, गरजा का प्यार है। इसे वास्ते गुरु नानक साहब ने कहा सी, माता पिता माया देस रोगी, रोगी कुटुंब संजोगी। सब तो उपर आसान तेरे उत्ते माता पिता का है। तेनों जन्म भी देंदे हैं, तेरी परवरिश भी करते हैं, तेरे वास्ते दुख और मुसीबत भी उठाते हैं, लेकिन तेरी कोई सहायता भरावा नहीं कर सकते, तेरी कोई मदद नहीं कर सकते। जो उन्होंने वक्त आया, उन्होंने भी तेरा साथ छड़ के चले जाना है। और होर कहिंदे हन, ये जिहड़ी देह जिस दे कारण तेरा सारी दुनिया नाल तल्लक है, मैं हुणे अर्ज़ कीती सी, इहने भी तेरा साथ छड़ देना है। अज ग्रे जायदाद मकान हवेलियां जमीना जो भी साढ़े नाल रजिस्टरियां चढ़िया हुई हैं, ये भी साढ़े नाल किसी ने नहीं रहन दित्तियां, असी लोगों नाल नहीं रहन दित्तियां, साढ़े नाल साढ़े बाल बच्चियां ने कदों रहन देनियां हैं, ये भी इत्थों लईयां हैं, आपां इत्थे ही छड़ जाणियां हैं। कहिंदे सब झूठा है, सब ने नाश हो जाना है, रोगी सगल ਕੁੱਲ ਸੰਸਾਰਾ ਸਭ ਦੁਨੀਆ ਨੇ ਨਾਸ਼ ਹੋ ਜਾਣਾ ਹੈ, ਸਭ ਦੁਨੀਆ ਨੇ ਫਨਾ ਹੋ ਜਾਣਾ ਹੈ, ਸਿਰਫ ਇੱਕ ਚੀਜ਼ ਹੈ ਤੇਰੀ ਭਗਤੀ ਦੇ ਕਾਬਲ ਹੈ, ਤੇਰੇ ਪਿਆਰ ਦੇ ਕਾਬਲ ਹੈ, ਉਹ ਪਰਮਾਤਮਾ ਹੈ, ਉਹ ਪਰਮੇਸ਼ੁਰ ਹੈ। ਜਿਹੜਾ ਆਪਣਾ ਹੈ ਉਹਨੂੰ ਅਸੀਂ ਆਪਣਾ ਸਮਝਦੇ ਨਹੀਂ, ਆਪਣੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਜਿਹੜੇ ਆਪਣੇ ਬਣ ਨਹੀਂ ਸਕਦੇ, ਆਪਣੇ ਹੈ ਨਹੀਂ, ਉਹਨਾਂ ਨੂੰ ਆਪਣਾ ਸਮਝੀ ਬੈਠੇ ਹਾਂ, ਉਹਨਾਂ ਨੂੰ ਆਪਣਾ ਬਣਾਉਣ ਵਾਸਤੇ ਦਿਨ ਰਾਤ ਭਟਕਦੇ ਔਰ ਤੜਫਦੇ ਫਿਰਦੇ ਹਾਂ। ਉਸ ਆਪਣੇ ਨੂੰ ਆਪਣਾ ਕਿਸ ਤਰ੍ਹਾਂ ਬਣਾਉਣਾ ਹੈ? ਆਪ ਫਰਮਾਉਂਦੇ ਹਨ, ਗੁਰਮੁਖ ਨਾਮ ਪਦਾਰਥ ਲਈਏ। ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਇਸੇ ਵਾਸਤੇ ਤੀਸਰੀ ਪਾਤਸ਼ਾਹੀ ਨੇ ਕਿਹਾ ਸੀ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ। ਤੈਨੂੰ ਕੋਈ ਮਾਲਕ ਦਾ ਭਗਤ ਔਰ ਪਿਆਰਾ ਮਿਲ ਜਾਵੇ, ਨਾਮ ਦੀ ਕਮਾਈ ਕਰਨ ਦਾ ਤਰੀਕਾ ਦੱਸ ਦੇਵੇ, ਤਾਂ ਤੂੰ ਮਾਲਕ ਦੀ ਭਗਤੀ ਕਰ ਸਕਦਾ ਹੈ, ਤਾਂ ਤੂੰ ਮਾਲਕ ਦੇ ਨਾਲ ਵਿਸਾਲ ਕਰ ਸਕਦਾ ਹੈ। ਸੋ ਜਦੋਂ ਵੀ ਅਸੀਂ ਮਾਲਕ ਦੀ ਭਗਤੀ ਅੰਦਰ ਕਾਮਯਾਬ ਹੋ ਸਕਦੇ ਹਾਂ, ਗੁਰੂ ਸਾਹਿਬ ਕਹਿੰਦੇ ਕੇਵਲ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਇਸੇ ਵਾਸਤੇ ਕਹਿੰਦੇ ਸ਼ਬਦ ਮਰੇ ਸੋ ਮਰ ਰਹੇ, ਫਿਰ ਮਰੇ ਨਾ ਦੂਜੀ ਵਾਹ। ਜਿਹੜੇ ਉੱਠਦੇ ਬੈਠਦੇ ਚੱਲਦੇ ਫਿਰਦੇ ਆਪਣੇ ਖਿਆਲ ਨੂੰ ਸ਼ਬਦ ਔਰ ਨਾਮ ਦੇ ਨਾਲ ਜੋੜ ਲੈਂਦੇ ਹਨ, ਉਹ ਹਮੇਸ਼ਾ ਵਾਸਤੇ ਮਰ ਜਾਂਦੇ ਹਨ। ਉਹਨਾਂ ਨੂੰ ਵਾਰ ਵਾਰ ਕਦੇ ਵੀ ਮਰਨ ਜੰਮਣ ਦਿਆਂ ਦੁੱਖਾਂ ਵਿੱਚ ਨਹੀਂ ਆਉਣਾ ਪੈਂਦਾ। ਗੁਰੂ ਸਾਹਿਬ ਕਹਿੰਦੇ ਸ਼ਬਦ ਮਰੇ ਸੋਈ ਜਨ ਪੂਰਾ, ਸਤਿਗੁਰ ਆਖ ਸੁਣਾਏ ਸੂਰਾ। ਸਾਡੇ ਸੂਰਮੇ ਬਹਾਦਰ ਸਤਿਗੁਰ ਨੇ ਸਾਨੂੰ ਇਹੋ ਉਪਦੇਸ਼ ਦਿੱਤਾ ਹੈ ਕਿ ਜਿਹੜਾ ਸ਼ਬਦ ਦੇ ਅੰਦਰ ਮਰ ਜਾਂਦਾ ਹੈ, ਆਪਣੀ ਹਸਤੀ ਨੇਸ ਤੋਂ ਨਬੂਦ ਕਰ ਦਿੰਦਾ ਹੈ, ਉਹ ਪੂਰਾ ਹੋ ਜਾਂਦਾ ਹੈ, ਪੂਰਨ ਹੋ ਜਾਂਦਾ ਹੈ, ਨਿਰਮਲ ਹੋ ਜਾਂਦਾ ਹੈ, ਪਿਓਰ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਮਾਲਕ ਦੇ ਮਿਲਣ ਦੇ ਕਾਬਲ ਬਣ ਜਾਂਦਾ ਹੈ। ਇਸ ਵਾਸਤੇ ਕਹਿੰਦੇ ਜਿਨ ਅੰਤਰ ਸ਼ਬਦ ਆਪ ਪਛਾਣੇ, ਗਤ ਮੇ ਤਿੰਨ ਹੀ ਪਾਈ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਣਦੇ ਹਨ, ਅਸਦੀ ਗਤੀ, ਅਸਦੀ ਮਾਲਕ ਦੇ ਮਿਲਣ ਦੀ ਜਾਂਚ, ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੋਣੀ ਹੈ। ਇਹ ਮਨੂਆਂ ਸੁਣ ਸਮਾਧ ਲਗਾਏ, ਜੋਤੀ ਜੋਤ ਮਲਾਈ। ਉਹਨਾਂ ਦਾ ਮਨ ਵਾਪਸ ਬ੍ਰਹਮ ਤ੍ਰਿਕੁਟੀ ਆਪਣੇ ਟਿਕਾਣੇ 'ਤੇ ਪਹੁੰਚ ਜਾਂਦਾ ਹੈ, ਉਹਨਾਂ ਦੀ ਜੋਤੀ ਜਾ ਕੇ ਵਾਪਸ ਜੋਤ ਵਿੱਚ ਰਲ ਜਾਂਦੀ ਹੈ। ਸੋ ਜਿਹੜੀ ਚੀਜ਼ ਸਾਨੂੰ ਦੇਹ ਦਿਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਆਜ਼ਾਦ ਕਰਦੀ ਹੈ, ਉਹ ਗੁਰੂ ਸਾਹਿਬ ਕਹਿੰਦੇ ਕੇਵਲ ਸ਼ਬਦ ਦੀ ਕਮਾਈ ਹੈ, ਨਾਮ ਦੀ ਕਮਾਈ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਗੁਰ ਕਹੀਂ ਖੋਲ ਕਰ ਪਾਈ, ਲਗ ਸ਼ਬਦ ਅਨਾਹਤ ਜਾਈ, ਬਿਨ ਸ਼ਬਦ ਅਪਾਓ ਨਾ ਦੂਜਾ, ਕਾਇਆ ਕਾ ਛੋਟੇ ਲਕੂਜਾ। ਅੱਛੀ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਮਨ ਵਿੱਚ ਬਿਠਾ ਲਓ ਕਿ ਸ਼ਬਦ ਔਰ ਨਾਮ ਦੀ ਕਮਾਈ ਤੋਂ ਬਗੈਰ ਕੋਈ ਅਪਾਓ ਔਰ ਤਰੀਕਾ ਨਹੀਂ ਹੈ ਕਿ ਤੁਸੀਂ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰ ਸਕੋ। ਇਸ ਵਾਸਤੇ ਕਹਿੰਦੇ ਹਨ, ਬਿਨ ਸ਼ਬਦੇ ਅੰਤਰਾ ਨੇਰਾ, ਨਾ ਵਸਤ ਲਹੇ ਨਾ ਚੁੱਕੇ ਫੇਰਾ। ਸ਼ਬਦ ਦੀ ਕਮਾਈ ਤੋਂ ਬਗੈਰ ਕਦੇ ਅਗਿਆਨਤਾ ਦਾ ਨੇਰਾ ਸਾਡੇ ਅੰਦਰੋਂ ਦੂਰ ਨਹੀਂ ਹੋਣਾ, ਕਦੇ ਪਰਮਾਤਮਾ ਨਹੀਂ ਮਿਲਣਾ, ਕਦੇ ਕਿਸੇ ਦਾ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਨਹੀਂ ਹੋਣਾ। ਇਸੇ ਵਾਸਤੇ ਮਹਾਤਮਾ ਦੀ ਬਾਣੀ ਸ਼ਬਦ ਦੀ ਸ਼ਬਦ ਪੁਕਾਰਦੀ ਹੈ, ਨਾਮ ਹੀ ਨਾਮ ਪੁਕਾਰਦੀ ਹੈ। ਜਿਸ ਸ਼ਬਦ ਔਰ ਨਾਮ ਦੀ ਆਪ ਇਤਨੀ ਮਹਿਮਾ ਕਰਕੇ ਆਏ ਹਨ, ਮੈਂ ਪਿੱਛੇ ਇਸ਼ਾਰਾ ਕੀਤਾ ਹੈ, ਉਹ ਕੋਈ ਲਫ਼ਜ਼ ਨਹੀਂ ਹੈ, ਉਹ ਕ੍ਰੀਏਟਿਵ ਪਾਵਰ ਹੈ ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ, ਨਾਮੇ ਹੀ ਤੇ ਸਭ ਕੁਛ ਛੂਗਾ। ਔਰ ਜੋ ਕੁਛ ਤੁਸੀਂ ਦੁਨੀਆ ਅੰਦਰ ਅੱਖਾਂ ਨਾਲ ਦੇਖਦੇ ਹੋ, ਨਾਮ ਨੇ ਪੈਦਾ ਕੀਤਾ ਹੈ। ਹੁਣ ਜਿਸ ਚੀਜ਼ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ, ਤੁਸੀਂ ਸੋਚੋ ਸਾਡੇ ਲਫ਼ਜ਼ ਕਿਸ ਤਰ੍ਹਾਂ ਹੋ ਸਕਦੇ ਹਨ? ਉਹ ਕ੍ਰੀਏਟਿਵ ਪਾਵਰ ਲਿਖਣ ਵਿੱਚ ਕਿਸ ਤਰ੍ਹਾਂ ਆ ਸਕਦੀ ਹੈ, ਬੋਲਣ ਵਿੱਚ ਕਿਸ ਤਰ੍ਹਾਂ ਆ ਸਕਦੀ ਹੈ, ਸੁਣਨ ਵਿੱਚ ਕਿਸ ਤਰ੍ਹਾਂ ਆ ਸਕਦੀ ਹੈ? ਉਹ ਤਾਂ ਉਸ, ਕਿਉਂਕਿ ਉਹਦੀ ਹਿਸਟਰੀ ਕੋਈ ਨਹੀਂ ਟਰੇਸ ਕਰ ਸਕਦਾ, ਮਿਆਦ ਕੋਈ ਨਹੀਂ ਮੁਕਰਰ ਕਰ ਸਕਦਾ। ਇਹ ਜਿਹੜੇ ਸਾਡੇ ਲਫ਼ਜ਼ ਹਨ, ਆਪੋ ਆਪਣੇ ਪਿਆਰ ਵਿੱਚ ਆ ਕੇ ਆਪਾਂ ਆਖਰੀ ਨਾਮ ਮਾਲਕ ਦੇ ਰੱਖੇ ਹੋਏ ਹਨ, ਇਹ ਵਰਨਾਤਮਿਕ ਸ਼ਬਦ ਹਨ, ਲਿਖਣ ਵਿੱਚ ਆਉਂਦੇ ਹਨ, ਪੜ੍ਹਨ ਵਿੱਚ ਆਉਂਦੇ ਹਨ, ਬੋਲਣ ਵਿੱਚ ਆਉਂਦੇ ਹਨ। ਹਰ ਇੱਕ ਦੀ ਹਿਸਟਰੀ ਟਰੇਸ ਕਰ ਲਓ, ਮਿਆਦ ਮੁਕਰਰ ਕਰ ਲਓ, ਟਾਈਮ ਮੁਕਰਰ ਕਰ ਲਓ, ਇਹ ਸਾਡੇ ਮੀਨਸ ਹਨ, ਉਹ ਸਾਡਾ ਐਂਡ ਔਰ ਓਬਜੈਕਟ ਹੈ। ਲਫ਼ਜ਼ਾਂ ਨਾਲ ਪਿਆਰ ਪਾ ਕੇ ਕਦੇ ਕੌਮਾਂ ਮਜ਼ਹਬਾਂ ਮੁਲਕਾਂ ਦੇ ਖੋਲ ਨਹੀਂ ਆਪਣੇ ਉੱਤੇ ਝਾੜਨੇ ਚਾਹੀਦੇ, ਬਲਕਿ ਜਿਸ ਚੀਜ਼ ਦੀ ਲਫ਼ਜ਼ ਮਹਿਮਾ ਕਰਦੇ ਹਨ, ਉਸ ਚੀਜ਼ ਨੂੰ ਆਪਣੇ ਅੰਦਰੋਂ ਹਾਸਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਮਾਤਾ ਦਾ ਬੱਚੇ ਨਾਲ ਭਗਤੀ ਦਾ ਰਿਸ਼ਤਾ ਹੈ, ਪ੍ਰੇਮ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ, ਲਫ਼ਜ਼ਾਂ ਦਾ ਰਿਸ਼ਤਾ ਨਹੀਂ ਹੁੰਦਾ। ਉਹ ਕਿਸੇ ਲਫ਼ਜ਼ ਨਾਲ ਆਪਣੇ ਬੱਚੇ ਨੂੰ ਯਾਦ ਕਰ ਸਕਦੀ ਹੈ। ਸੋ ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ, ਮੈਂ ਅਰਜ਼ ਕੀਤੀ ਸੀ, ਭਗਤੀ ਦਾ ਰਿਸ਼ਤਾ ਹੈ, ਇਸ਼ਕ ਔਰ ਪਿਆਰ ਦਾ ਰਿਸ਼ਤਾ ਹੈ, ਅਸੀਂ ਕਿਸੇ ਲਫ਼ਜ਼ ਨਾਲ ਉਸ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ। ਸੋ ਲਫ਼ਜ਼ਾਂ ਨਾਲ ਨਹੀਂ ਬੱਝਣਾ ਚਾਹੀਦਾ, ਪਿਆਰ ਨਾਲ ਬੱਝਣਾ ਚਾਹੀਦਾ ਹੈ, ਭਗਤੀ ਨਾਲ ਬੱਝਣਾ ਚਾਹੀਦਾ ਹੈ। और वो शब्द और नाम मैं पिछे अर्ज की साढ़े शरीर के अंदर है, साड़ी देह और वजूद के अंदर है। गुरु साहब कहिंदे नौ दरवाजे दसवें मुक्ता अनहद शब्द वजा मिलिया। अखां तो नीचे नीचे इंद्रियां दे भोग हन, विशियां वकारां शराबां कबाबां दियां लस्तां हैं। जिहड़ा मालिक ने घर दा दरवाजा है वह अखां दे पिछे लगाया होया है। और ये निशानी की रखी है, उत्थे दिन रात अनहद शब्द तुनकारां देण लगा होया है। सो जितना चिर सुरत अखां पिछे आ के उस अनहद शब्द नूं अंदरों नहीं पकड़दी, कोई मुक्ति किस तरह हासिल कर सकता है, किसी का मरण जमण दिया दुखों तो छुटकारा किस तरह हो सकता है। सो महात्मा उस शब्द की महिमा करते हैं, उस नाम की महिमा करते हैं। ग्रंथा पोथियां वेदा शास्त्रां विच महात्मा ने उस शब्द और नाम की महिमा लिखी हुई है। इन्हों पढ़न दे नाल उस नाम की कमाई करन दा तरीका और साधन पता लग जाता है, शौक और प्यार पैदा हो जाता है। लेकिन वो शब्द और नाम ग्रंथा पोथियां चो नहीं मिलता, मंदिरां मस्जिदां गुरुद्वारियां सत्संगा चो नहीं मिलता, वो सानू साडे शरीर चो मिलता है, सानू साडी देह और साडी वजूद चो मिलता है। इस वास्ते असी जदों उन्हां दे कहण दे मुताबक शरीर दे अंदर वड़ के रिसर्च करते हाँ, तो असी ख्याल नूं अंदरों शब्द दे नाल जोड़ सकते हाँ, नाम दे नाल जोड़ सकते हाँ। सो महात्मा वो सच्चे नाम की महिमा करते हैं। इस वास्ते कहिंदे वो गुरमुखां तो पता लगता है, साधु संतां महात्मा तो उहदा तरीका पता लगता है। इसे वास्ते पंजवीं पातशाही ने कहा सी, जिसका गृह तिन दिया ताला कुंजी गुरसों पाई, अनक उपाओ करे नहीं पाए बिन सतगुर सरनाई। जिस परमेश्वर ने सानू पैदा किया है उन्हें नाम रूपी दौलत साढ़े अंदर साड़ी खातर रख के उसका भेद गुरमुखां दे हवाले कर दिता है। मन बुद्धि नाल कितना उस चीज़ नू अंदरों आपां ढूंढण की कोशिश करिए, असी कदे कामयाब नहीं हो सकते जितना चिर गुरमुखां दी शरण के उन्होंने दसे हुए उपदेश उत्ते नहीं चलते। तुसी देख लो डॉक्टर दीआं किताबां पढ़िया हुई हैं, लाइब्रेरियां भरिया हुई हैं, लेकिन कदे कोई ऐसा शख्स नहीं मिलेगा जिहड़ा किताबां पढ़ के डॉक्टर हो गया होवे, इंजीनियरां दीआं किताबां पढ़ के इंजीनियर हो गया होवे, जां वकीलां दीआं किताबां पढ़ के वकील हो गया होवे। पंद्रह पंद्रह भी साल स्कूलों कॉलेजों में जा के उस किसी ना किसी डॉक्टर की वकील की प्रैक्टिकल ट्रेनिंग लेनी पैंदी है, तां जाके उस इलम की सानू वाकफी हुंदी है। रूहानीयत का तो ऐसा मसला है कि गुरमुखां तो बगैर सानू कदम एक चलना मुश्किल हो जाता है। बेशक गुरमुखां ने साडे अंदर घोल के कुछ नहीं पाउणा, सब कुछ मालिक ने साडे अंदर साडी ही खातर रखिया होया है, लेकिन अंदर वड़ के रिसर्च किस तरह करनी है, खोज किस तरह करनी है, उसके नाल ख्याल किस तरह जोड़ना है, ये तरीका और साधन सानू गुरमुखां तो पता लगता है, साधु संतां महात्मा तो पता लगता है। इस वास्ते पंजवीं पातशाही कहिंदे हन गुरमुख नाम पदार्थ लईए। गुरमुखां कोल जाके वो शब्द की कमाई करनी है, नाम की कमाई करनी है, ताकि जिस परमात्मा ने सानू इतना कुछ दुनिया अंदर बख्शिया है असी उसकी भगती कर सकी, उसकी भगती के अंदर कामयाब हो सकीए।
गुरमुख नाम पदार्थ लहिए, जिस आप भुलाए सोई भूले, सो बुझे जिस बुझाएंदा।
गुरु नानक साहब के घर का कोई शब्द होवे ये तुक भी जरूर एक आवेगी कि हर एक चीज़ परमात्मा के हाथ में है, जिन्हों वो मिलना चाहता है उसे वो मिलता है, जिन्हों वो नहीं मिलना चाहता इतने परमा विच फस के भलाई रखता है। सो गुरु नानक साहब ने पिछलियां तुकां के अंदर अच्छी तरह गुरमत बयान कर दिता, गुरु नानक साहब के घर के उपदेश के मुतलक समझा दिता। लेकिन हुण मालिक की तरफ आउंदे हन, जितना चिर मालिक की दया मेहर बख्शिश नहीं होंगी, गुरु साहब कहते कोई भी उस परमात्मा की भगती नहीं कर सकता। जिन्हों मिलना चाहता है उसे ही मिलेगा, जिन्हों नहीं मिलना चाहता गुरु साहब कहते इतने परमा विच फस के थानू भुलाई रखेगा। इसे वास्ते लिखते हैं, जिसनू दे सोई जन पाए होर कोई क्या करे चतराई, जिहड़े ते बख्शिश करता है उन्हों ही नाल मिलन की वडियाई दिंदा है। इत्थे किसी की चतराई किसी की बुद्धि किसी की अकल काम ही नहीं दिंदी। ਇਸੇ ਵਾਸਤੇ ਕਹਿੰਦੇ ਸਾਚਾ ਭਾਵੇ ਸਾ ਪੂਜਾ ਹੋਵੇ, ਪ੍ਰਭਾ ਉਸ ਮਾਲਕ ਨੂੰ ਪਾਵੇਗਾ, ਮਾਲਕ ਨੂੰ ਮਨਜ਼ੂਰ ਹੋਵੇਗਾ, ਤਾਂ ਅਸੀਂ ਉਸ ਮਾਲਕ ਦੀ ਭਗਤੀ ਕਰ ਸਕਦੇ ਹਾਂ। ਗੁਰੂ ਸਾਹਿਬ ਕਹਿੰਦੇ ਆਪਣ ਲੀਏ ਜੇ ਮਿਲੇ ਵਿਛੜ ਕਿਉਂ ਰੋਵਾਂ। ਅਗਰ ਜੀਵ ਦੇ ਹੀ ਇਖਤਿਆਰ ਹੋਵੇ ਆਪਣੇ ਆਪ ਜਾ ਕੇ ਪਰਮਾਤਮਾ ਨੂੰ ਮਿਲ ਸਕੇ, ਗੁਰੂ ਸਾਹਿਬ ਕਹਿੰਦੇ ਕਿਹੜਾ ਦਿਲ ਕਰਦਾ ਹੈ ਮਾਰਗ ਦੇ ਕੋਲੋਂ ਇੱਥੇ ਵਿਛੜਦਾ ਫਿਰ, ਇੱਥੇ ਵਿਛੜ ਕੇ ਰੋਂਦਾ ਫਿਰੇ, ਬਿਲਕਦਾ ਫਿਰੇ। ਸਾਡੇ ਕਿਸੇ ਜੀਵ ਦੇ ਇਖਤਿਆਰ ਹੀ ਨਹੀਂ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਹਨ, ਖੁਦ ਆਪ ਫਰਮਾਉਂਦੇ ਹਨ, ਆਪੇ ਪਰਖੇ ਪਰਖਣ ਹਾਰਾ ਬਹੁਤ ਸਲਾਕ ਨਾ ਹੋਈ। ਪਰਖਣ ਵਾਲਾ ਵੀ ਉਹ ਪਰਮਾਤਮਾ ਹੈ, ਜਿਸ ਨੂੰ ਪਰਖਣਾ ਹੈ ਉਹਦੇ ਅੰਦਰ ਵੀ ਉਹ ਪਰਮਾਤਮਾ ਖੁਦ ਬੈਠਾ ਹੋਇਆ ਹੈ, ਪਰਖ ਦੇ ਕਾਬਲ ਬਣਾਉਣ ਵਾਲਾ ਵੀ ਉਹ ਪਰਮਾਤਮਾ ਹੈ। ਆਹ ਮਿਸਾਲ ਦਿੰਦੇ ਹਨ, ਜਿਸ ਤਰ੍ਹਾਂ ਪੁਰਾਣੇ ਜ਼ਮਾਨਿਆਂ ਦੇ ਅੰਦਰ ਚਾਂਦੀ ਦੇ ਰੁਪਏ ਲੈ ਕੇ ਆਪਾਂ ਖਜ਼ਾਨਚੀ ਕੋਲ ਜਾਂਦੇ ਸੀ, ਖਜ਼ਾਨਚੀ ਅੱਛੀ ਤਰ੍ਹਾਂ ਉਹਨਾਂ ਰੁਪਇਆਂ ਨੂੰ ਖੜਕਾਉਂਦਾ ਸੀ, ਅਗਰ ਖੋਟਾ ਸੀ ਟੱਕ ਲਾ ਕੇ ਵਾਪਸ ਕਰ ਦਿੰਦਾ ਸੀ, ਖਰਾ ਸੀ ਉਹਨੂੰ ਖਜ਼ਾਨੇ 'ਚ ਦਾਖਲ ਕਰ ਲੈਂਦਾ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਹਰ ਇੱਕ ਨੂੰ ਇਨਸਾਨ ਦੇ ਜਾਮੇ ਤੋਂ ਬਾਅਦ ਮਾਲਕ ਨੇ ਅੱਛੀ ਤਰ੍ਹਾਂ ਪਰਖਣਾ ਹੈ। ਅਗਰ ਅਸੀਂ ਉਸਦੇ ਪਰਖ ਦੇ ਕਾਬਲ ਬਣ ਗਏ ਹਾਂ, ਉਹ ਸਾਨੂੰ ਆਪਣੇ ਖਜ਼ਾਨੇ ਵਿੱਚ ਦਾਖਲ ਕਰ ਲੈਂਦਾ ਹੈ, ਅਗਰ ਨਹੀਂ ਬਣੇ ਸਾਨੂੰ ਵਾਪਸ 84 ਵਿੱਚ ਭੇਜ ਦਿੰਦਾ ਹੈ। ਲੇਕਿਨ ਉਹ ਸਾਨੂੰ ਪਰਖ ਦੇ ਕਾਬਲ ਕਿਸ ਤਰ੍ਹਾਂ ਬਣਾਉਂਦਾ ਹੈ? ਗੁਰੂ ਸਾਹਿਬ ਕਹਿੰਦੇ ਜਿਸ ਕੋ ਨਜ਼ਰ ਪਈ ਗੁਰ ਮੇਲੇ ਪ੍ਰਭ ਪਾਣਾ ਸੱਚ ਸੋਈ। ਜਿਸ ਜਿਸ 'ਤੇ ਉਹ ਪਰਮਾਤਮਾ ਦਇਆ ਮਿਹਰ ਬਖਸ਼ਿਸ਼ ਕਰਨਾ ਚਾਹੁੰਦਾ ਹੈ ਉਹਨੂੰ ਗੁਰਮੁਖਾਂ ਦੀ ਸੰਗਤ ਔਰ ਸੋਭਤ ਦੇ ਦਿੰਦਾ ਹੈ। ਫਿਰ ਜਦੋਂ ਉਹ ਮਾਲਕ ਦੇ ਪਾਣੀ ਵਿੱਚ ਰਹਿ ਕੇ ਸ਼ਬਦ ਦੀ ਕਮਾਈ ਕਰਦਾ ਹੈ, ਉਹ ਮਾਲਕ ਦੇ ਪਰਖ ਦੇ ਕਾਬਲ ਹੋ ਜਾਂਦਾ ਹੈ। ਸੋ ਪਲਖ ਦੇ ਕਾਬਲ ਬਣਾਉਣ ਵਾਲਾ ਵੀ ਉਹ ਹੀ ਹੈ, ਜਿਹਨੂੰ ਪਰਖਣਾ ਹੈ ਉਹਦੇ ਵਿੱਚ ਵੀ ਉਹ ਪਰਮਾਤਮਾ ਬੈਠਾ ਹੋਇਆ ਹੈ, ਔਰ ਪਰਖਣ ਵਾਲਾ ਵੀ ਉਹ ਖੁਦ ਹੀ ਪਰਮਾਤਮਾ ਹੈ। ਜੋ ਕੁਛ ਹੈ ਉਸ ਮਾਲਕ ਦੇ ਹੱਥ ਵਿੱਚ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਜੀਵਨ ਮਰਨਾ ਸਭ ਤੁਧੇ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਐ ਪਰਮਾਤਮਾ, ਹਰ ਇੱਕ ਦਾ ਮਰਨਾ ਜੰਮਣਾ ਤੇਰੇ ਆਪਣੇ ਹੱਥ ਵਿੱਚ ਹੈ, ਕਿਉਂਕਿ ਤੁਸੀਂ ਦੇਖੋ ਅੰਧੇ ਦੀ ਕੀ ਤਾਕਤ ਆ ਅੱਖਾਂ ਵਾਲੇ ਨੂੰ ਪਕੜ ਸਕੇ। ਜਿਤਨਾ ਚਿਰ ਅੱਖਾਂ ਵਾਲਾ ਅੰਧੇ ਨੂੰ ਆਵਾਜ਼ ਦੇ ਕੇ ਆਪਣੇ ਨਜ਼ਦੀਕ ਨਹੀਂ ਬੁਲਾਉਂਦਾ, ਉਂਗਲੀ ਪਕੜ ਕੇ ਵਿਚਾਰੇ ਨੂੰ ਅੰਧੇਰੇ 'ਚੋਂ ਬਾਹਰ ਨਹੀਂ ਕੱਢਦਾ, ਅਸੀਂ ਤਾਂ ਇਸ ਮਾਇਆ ਦੇ ਜਾਲ ਵਿੱਚ ਫਸ ਕੇ ਬਿਲਕੁਲ ਅੰਧੇ ਹੋ ਚੁੱਕੇ ਹਾਂ, ਬਿਲਕੁਲ ਬੋਲੇ ਹੋ ਚੁੱਕੇ ਹਾਂ। ਉਹ ਦਾਤਾ ਹੀ ਸਾਡੇ 'ਤੇ ਕਿਤੇ ਦਇਆ ਮਿਹਰ ਬਖਸ਼ਿਸ਼ ਕਰੇ, ਤਾਂ ਕਿਤੇ ਜਨਮਾਂ ਜਨਮਾਂ ਦੇ ਸੁੱਤੇ ਹੋਏ ਜਾਗਦੇ ਹਾਂ, ਸਾਡਾ ਖਿਆਲ ਕਿਤੇ ਮਾਲਕ ਦੇ ਭਗਤੀ ਤਰਫ ਜਾਂਦਾ ਹੈ, ਨਹੀਂ ਤਾਂ ਸਾਡੀ ਕੀ ਤਾਕਤ ਆ ਅਸੀਂ ਕਦੇ ਮਾਲਕ ਦੀ ਭਗਤੀ ਕਰ ਸਕੀਏ। ਇਸ ਵਾਸਤੇ ਗੁਰੂ ਸਾਹਿਬ ਪਿਆਰ ਦੇ ਨਾਲ ਸਮਝਾਉਂਦੇ ਹਨ, ਜੋ ਕੁਛ ਮਿਲਣਾ ਹੈ ਮਾਲਕ ਦੀ ਦਇਆ ਮਿਹਰ ਬਖਸ਼ਿਸ਼ ਤੋਂ ਮਿਲਣਾ ਹੈ। ਇਸੇ ਵਾਸਤੇ ਕਹਿੰਦੇ ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਜੋ ਕਰਦਾ ਹੈ ਉਹ ਪਰਮਾਤਮਾ ਖੁਦ ਕਰਦਾ ਹੈ, ਔਰ ਖੁਦ ਹੀ ਗੁਰਮੁਖਾਂ ਦੇ ਜ਼ਰੀਏ ਸਾਡੇ ਮਨ ਵਿੱਚ ਸ਼ਬਦ ਵਸਾ ਦਿੰਦਾ ਹੈ, ਨਾਮ ਵਸਾ ਦਿੰਦਾ ਹੈ। ਇਸ ਵਾਸਤੇ ਕਹਿੰਦੇ ਹਨ, ਜੋ ਕੁਛ ਹੈ ਉਹ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ।
ਜਿਸ ਆਪ ਭੁਲਾਏ ਸੋਈ ਭੁਲੇ, ਸੋ ਬੁਝੇ ਜਿਸੇ ਬੁਝਾਇਂਦਾ, ਹਰਖ ਸੋਗ ਕਾ ਨਗਰ ਇਹੋ ਕੀਆ, ਸੇ ਉਭਰੇ ਜੋ ਸਤਿਗੁਰ ਸਰਣੀਆ।
ਗੁਰੂ ਸਾਹਿਬ ਕਹਿੰਦੇ ਆ, ਦੁਨੀਆ ਜੋ ਕੁਛ ਵੀ ਤੁਸੀਂ ਅੱਖਾਂ ਨਾਲ ਦੇਖਦੇ ਹੋ, ਇਹ ਦੁੱਖਾਂ ਸੁੱਖਾਂ ਦੀ ਨਗਰੀ ਹੈ, ਪੁੰਨਾਂ ਔਰ ਪਾਪਾਂ ਦੀ ਨਗਰੀ ਹੈ। ਪੁੰਨਾਂ ਕਰਕੇ ਸੁੱਖ ਭੁਗਤਣ ਲੱਗੇ ਹੋਏ ਹਾਂ, ਪਾਪਾਂ ਕਰਕੇ ਦੁੱਖ ਭੁਗਤਣ ਲੱਗੇ ਹੋਏ ਹਾਂ। ਜੋ ਪਿਛਲੇ ਜਨਮਾਂ ਵਿੱਚ ਪੁੰਨ ਔਰ ਪਾਪ ਕੀਤੇ ਸੀ ਉਹਨਾਂ ਦਾ ਨਤੀਜਾ ਹੁਣ ਭੁਗਤਣ ਲੱਗੇ ਹੋਏ ਹਾਂ, ਉਸੇ ਤਰ੍ਹਾਂ ਭੈੜੇ ਖੋਟੇ ਪੁੰਨ ਔਰ ਪਾਪ ਕਰੀ ਜਾਂਦੇ ਹਾਂ, ਭੁੱਲੇ ਬੈਠੇ ਹਾਂ, ਫਿਰ ਉਹਨਾਂ ਦਾ ਨਤੀਜਾ ਭੁਗਤਣ ਵਾਸਤੇ ਆਉਣਾ ਪਵੇਗਾ। ਇੱਥੋਂ ਨਿਕਲਣ ਦਾ ਕੇਵਲ ਇੱਕੋ ਹੀ ਤਰੀਕਾ ਹੈ, ਸੋਬਰੇ ਜੋ ਸਤਿਗੁਰ ਸਰਨਈਆ, ਜਿਹੜੇ ਗੁਰਮੁਖਾਂ ਦੀ ਸ਼ਰਨ ਹਾਸਲ ਕਰ ਲੈਂਦੇ ਹਨ, ਉਹ ਹੀ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਹਨ। ਇਹੋ ਸਵਾਮੀ ਜੀ ਨੇ ਕਿਹਾ ਸੀ, ਸਤਿਗੁਰ ਸ਼ਰਨ ਗਹੋ ਮੇਰੇ ਪਿਆਰੇ ਕਰਮ ਜਗਾਤ ਚੁਕਾਏ। ਜਿਤਨਾ ਚਿਰ ਕਰਮਾਂ ਦਾ ਹਿਸਾਬ ਕਿਤਾਬ ਅਸੀਂ ਖਤਮ ਨਹੀਂ ਕਰਦੇ, ਅਸੀਂ ਕਾਲ ਦੇ ਦਾਇਰੇ 'ਚੋਂ ਬਾਹਰ ਨਹੀਂ ਨਿਕਲ ਸਕਦੇ, ਔਰ ਕਰਮਾਂ ਦਾ ਹਿਸਾਬ ਕਿਤਾਬ ਜਦੋਂ ਵੀ ਖਤਮ ਹੋਵੇਗਾ ਗੁਰਮੁਖਾਂ ਦੀ ਸ਼ਰਨ ਹਾਸਲ ਕਰਕੇ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ। ਗੁਰੂ ਸਾਹਿਬ ਨੇ ਕਿਹਾ ਸੀ, ਦਰਸ਼ਨ ਪੇਂਟ ਪਾਪ ਸਭ ਨਾਸ਼ੇ, ਹਰਸੇ ਦਿਓ ਮਲਾਈ। ਜਦੋਂ ਅਸੀਂ ਗੁਰਮੁਖਾਂ ਦੇ ਪੇਂਟ ਕਰ ਦੇਵਾਂਗੇ, ਗੁਰਮੁਖਾਂ ਦੇ ਆਪਣੇ ਆਪ ਨੂੰ ਹਵਾਲੇ ਕਰ ਦੇਵਾਂਗੇ, ਅਨਕੰਡੀਸ਼ਨਲੀ ਸਰੈਂਡਰ ਕਰ ਦੇਵਾਂਗੇ, ਫਿਰ ਪਾਪਾਂ ਦਾ ਹਿਸਾਬ ਸਵਾਲ ਹੀ ਨਹੀਂ ਪੈਦਾ ਹੁੰਦਾ, ਫਿਰ ਸਾਨੂੰ ਉਹ ਪਰਮਾਤਮਾ ਨਾਲ ਮਿਲਾ ਦਿੰਦੇ ਹਨ। ਕਿਉਂਕਿ ਰਾਂਝਾ ਰਾਂਝਾ ਕਰਦੀ ਨਹੀਂ ਮੈਂ ਰਾਂਝਾ ਹੋਈ, ਇਤਨਾ ਗੁਰਮੁਖਾਂ ਨਾਲ ਪਿਆਰ ਹੋ ਜਾਂਦਾ ਹੈ, ਅਸੀਂ ਖੁਦ ਹੀ ਗੁਰਮੁਖ ਬਣ ਕੇ ਬੈਠ ਜਾਂਦੇ ਹਾਂ। ਕ੍ਰਾਈਸਟ ਨੇ ਕਿਹਾ ਸੀ, ਯੂ ਹੈਵ ਕਮ ਅਨ ਟੂ ਮੀ, ਆਈ ਹੈਵ ਕਮ ਅਨ ਟੂ ਯੂ, ਇੰਨਾ ਮੇਰਾ ਦਿਲ ਤੁਹਾਡੇ ਨਾਲ ਪਿਆਰ ਹੋ ਗਿਆ ਹੈ, ਤੁਸੀਂ ਮੇਰੇ ਵਿੱਚ ਸਮਾ ਗਏ ਹੋ, ਮੈਂ ਤੁਹਾਡੇ ਵਿੱਚ ਸਮਾ ਗਿਆ ਹਾਂ, ਫਿਰ ਪਾਪਾਂ ਦਾ ਹਿਸਾਬ ਕਿਤਾਬ ਕਿੱਥੇ ਰਹਿੰਦਾ ਹੈ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਜਿਹੜੇ ਗੁਰਮੁਖਾਂ ਦੀ ਸ਼ਰਨ ਹਾਸਲ ਕਰ ਲੈਂਦੇ ਹਨ ਉਹ ਹਮੇਸ਼ਾ ਵਾਸਤੇ ਇਸ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ, ਕਹੋ ਨਾਨਕ ਜਿਨ ਸਤਿਗੁਰ ਮਿਲਿਆ ਤਿਨਕਾ ਲੇਖਾ ਨਿਬੜਿਆ। ਜਦੋਂ ਸਤਿਗੁਰ ਮਿਲ ਜਾਂਦੇ ਹਨ, ਅੰਦਰ ਮਿਲਦੇ ਹਨ, ਜਦੋਂ ਅਸੀਂ ਉਹਨਾਂ ਦੇ ਨੂਰੀ ਸਰੂਪ ਤੀਕਰ ਪਹੁੰਚ ਕੇ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ, ਸਾਡਾ ਕਰਮਾਂ ਦਾ ਸਿਲਸਿਲਾ ਉਸੇ ਵਕਤ ਹੀ ਖਤਮ ਹੋ ਜਾਂਦਾ ਹੈ। ਇਸ ਵਾਸਤੇ ਕਹਿੰਦੇ, ਇਸ ਪੁੰਨਾਂ ਔਰ ਪਾਪਾਂ ਦੀ ਨਗਰੀ ਤੋਂ ਹੋਰ ਛੁਟਕਾਰਾ ਹਾਸਲ ਕਰਨ ਦਾ ਕੋਈ ਤਰੀਕਾ ਨਹੀਂ ਹੈ ਕਿ ਆਪਣੇ ਆਪ ਨੂੰ ਗੁਰਮੁਖਾਂ ਦੇ ਹਵਾਲੇ ਕਰਕੇ ਸ਼ਬਦ ਦੀ ਕਮਾਈ ਕਰੀਏ, ਨਾਮ ਦੀ ਕਮਾਈ ਕਰੀਏ।
ਹਰਖ ਸੋਗ ਕਾ ਨਗਰ ਇਹੋ ਕੀਆ, ਸੇ ਉਬਰੇ ਜੋ ਸਤਿਗੁਰ ਸਰਣੀਆ, ਤ੍ਰਿਹਾ ਗੁਣਾ ਤੇ ਰਹਿ ਨਿਰਾਰਾ, ਸੋ ਗੁਰਮੁਖ ਸੋਭਾ ਪਾਇਦਾ।
ਕਿਸ ਕਿਸਮ ਦੇ ਗੁਰਮੁਖਾਂ ਦੀ ਖੋਜ ਕਰਨੀ ਹੈ ਜਿਹੜੇ ਤਿੰਨਾਂ ਗੁਣਾਂ ਤੋਂ ਪਾਰ ਚਲੇ ਜਾਂਦੇ ਹਨ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰਮੁਖ ਆਪ ਪਛਾਣੇ ਸੰਤੋ ਰਾਮ ਨਾਮ ਲਿਵ ਲਾਈ। ਗੁਰਮੁਖ ਉਹ ਸ਼ਖਸ ਹਨ ਜਿਹੜੇ ਰਾਮ ਨਾਮ ਦੇ ਨਾਲ ਪਿਆਰ ਪਾ ਕੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਹੋ ਜਾਂਦੇ ਹਨ। ਅਸੀਂ ਆਪਣੇ ਆਪ ਨੂੰ ਕਦੋਂ ਪਹਿਚਾਣਦੇ ਹਾਂ? ਜਦੋਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਜਦੋਂ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ, ਜਦੋਂ ਆਤਮਾ ਤੋਂ ਸਭ ਗੰਦੇ ਗੰਦੇ ਗੁਲਾਬ ਉੱਤਰ ਜਾਂਦੇ ਹਨ। ਉਹ ਕਿਸ ਤਰ੍ਹਾਂ ਕਰਨੀ ਹੈ? ਰਾਮ ਨਾਮ ਦੇ ਨਾਲ ਖਿਆਲ ਜੋੜ ਕੇ। ਰਾਮ ਨਾਮ ਕੋਈ ਲਫ਼ਜ਼ ਨਹੀਂ ਹੈ, ਉਹ ਕ੍ਰੀਏਟਿਵ ਪਾਵਰ ਹੈ ਜਿਹੜੀ ਹਰ ਇੱਕ ਦੇ ਅੰਦਰ ਰਮੀ ਹੋਈ ਹੈ, ਰਚੀ ਹੋਈ ਹੈ। ਜਦੋਂ ਅਸੀਂ ਉਸ ਦੇ ਅੰਦਰ ਰਮ ਜਾਂਦੇ ਹਾਂ, ਰਚ ਜਾਂਦੇ ਹਾਂ, ਅਸੀਂ ਵੀ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਹੋ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਨੇ ਇਸੇ ਵਾਸਤੇ ਕਿਹਾ ਸੀਗਾ, ਰਾਮਾ ਕਿ ਰਾਮ ਨਾਮ ਮਨ ਬੇਦਿਆ ਅਵਰ ਕੀ ਕਰੇ ਵਿਚਾਰ, ਸ਼ਬਦ ਸੁਰਤ ਸੁੱਖ ਉਪਜੇ ਪ੍ਰਭ ਰਾਤੋ ਸੁੱਖ ਸਾਹ, ਕਿ ਰਾਮ ਨਾਮ ਦੀ ਕਮਾਈ ਕਰਕੇ ਹੀ ਮਨ ਬਿਨਿਆ ਜਾਂਦਾ ਹੈ। ਲੇਕਿਨ ਰਾਮ ਨਾਮ, ਗੁਰੂ ਸਾਹਿਬ ਕਹਿੰਦੇ, ਮੇਰਾ ਕੀ ਮਤਲਬ ਹੈ? ਸ਼ਬਦ ਸੁਰਤ ਸੁੱਖ ਉਪਜੇ। ਰਾਮ ਨਾਮ ਤੋਂ ਮਤਲਬ ਹੈ ਸੁਰਤ ਸ਼ਬਦ ਦਾ ਅਭਿਆਸ ਕਰਨਾ, ਮਾਲਕ ਦੇ ਭਗਤੀ ਵਿੱਚ ਆਪਣੇ ਆਪ ਨੂੰ ਰੰਗਣਾ, ਮਾਲਕ ਦੇ ਪਿਆਰ ਦੇ ਰੰਗ ਵਿੱਚ ਰੰਗਣਾ। ਜੋ ਮਨ ਦੀਆਂ ਮੈਲਾਂ ਤੁਹਾਡੇ ਮਨ 'ਤੇ ਚੜ੍ਹੀਆਂ ਹੋਈਆਂ ਹਨ, ਜੋ ਦੁਨੀਆਂ ਦੇ ਰੰਗ ਤੁਹਾਡੇ ਮਨ 'ਤੇ ਚੜ੍ਹੇ ਹੋਏ ਹਨ, ਉਹ ਉਤਰ ਜਾਂਦੇ ਹਨ। ਭਗਤੀ ਦਾ ਰੰਗ ਚੜ੍ਹ ਜਾਂਦਾ ਹੈ, ਮਾਲਕ ਦੇ ਪਿਆਰ ਦਾ ਰੰਗ ਚੜ੍ਹ ਜਾਂਦਾ ਹੈ, ਇਹਦਾ ਮਤਲਬ ਰਾਮ ਨਾਮ ਦੀ ਕਮਾਈ ਕਰਨ ਦਾ ਹੈ। ਸੋ ਇਸ ਵਾਸਤੇ ਇੱਥੇ ਗੁਰੂ ਸਾਹਿਬ ਕਹਿੰਦੇ, ਐਸੇ ਗੁਰਮੁਖਾਂ ਦੀ ਸੰਗਤ ਕਰਨੀ ਹੈ, ਐਸੇ ਗੁਰਮੁਖਾਂ ਦੀ ਸੋਭਤ ਕਰਨੀ ਹੈ।
ਤ੍ਰਿਹਾ ਗੁਣਾ ਤੇ ਰਹੇ ਨਜ਼ਾਰਾ, ਸੋ ਗੁਰਮੁਖ ਸੋਭਾ ਪਾਇਦਾ। ਅਨਕ ਕਰਮ ਕੀਏ ਬਹੁਤ ਤੇਰੇ, ਜੋ ਕੀ ਜੈ ਸੋ ਬੰਧਨ ਪਰੇ। ਕੁਰਤਾ ਬੀਜ ਬੀਜੇ ਨਹੀਂ ਜੰਮੇ, ਸਭ ਲਾ ਮੂਲ ਗਵਾਇਦਾ।
ਹੁਣ ਆਪ ਕਰਮ ਕਾਂਡ ਦਾ ਬਾਹਰ ਮੁਖੀ ਸਾਧਨਾ ਦਾ ਜ਼ਿਕਰ ਕਰਦੇ ਹਨ। ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੇ ਸੋ ਬੰਧਨ ਪੜੇ। ਜੋ ਵੀ ਮਨ ਦੇ ਤਾਬੇ ਹੋ ਕੇ ਅਸੀਂ ਬਾਹਰ ਮੁਖੀ ਸਾਧਨਾ ਵਿੱਚ ਫਸ ਕੇ ਮਾਲਕ ਦੇ ਮਿਲਣ ਦੇ ਉਪਾਅ ਕਰਦੇ ਹਾਂ, ਜਪਤਾ, ਪੂਜਾ ਪਾਠ, ਪੁੰਨ ਦਾਨ ਵਗੈਰਾ, ਗੁਰੂ ਸਾਹਿਬ ਕਹਿੰਦੇ ਉਹ ਸਾਨੂੰ ਅੱਛੀ ਤਰ੍ਹਾਂ ਦੇਹ ਦੀਆਂ ਬੰਧਨਾਂ ਵਿੱਚ ਮਜ਼ਬੂਤੀ ਦੇ ਨਾਲ ਜਕੜ ਦਿੰਦੇ ਹਨ। ਕਿਉਂ ਜਕੜ ਦਿੰਦੇ ਹਨ? ਗੁਰੂ ਸਾਹਿਬ ਕਹਿੰਦੇ, ਅਗਰ ਤੁਸੀਂ ਜ਼ਮੀਨ ਦੇ ਅੰਦਰ ਬੇਮੌਸਮਾਂ ਬੀਜ ਹਮੇਸ਼ਾ ਪਾਈ ਜਾਵੋਗੇ, ਉਹ ਫਸਲ ਤੁਹਾਡੇ ਘਰ ਕਿਸ ਤਰ੍ਹਾਂ ਆ ਸਕਦੀ ਹੈ? ਹਰ ਇੱਕ ਜ਼ਿਮੀਂਦਾਰ ਜਾਣਦਾ ਹੈ, ਕੱਤੇ ਦੇ ਮਹੀਨੇ ਵਿੱਚ ਕਣਕ ਬੀਜੀ ਜਾਂਦੀ ਹੈ, ਅਗਰ ਮਈ ਔਰ ਜੂਨ ਦੀਆਂ ਧੁੱਪਾਂ ਦੇ ਅੰਦਰ ਕਣਕ ਬੀਜਣੀ ਸ਼ੁਰੂ ਕਰ ਦੇਵੇ, ਕਿਤਨਾ ਬੀਜ ਚੰਗਾ ਲੈ ਆਵੇ, ਕਿਤਨੀ ਖਾਦ ਪਾ ਲਵੇ, ਪਾਣੀ ਦੇ ਲਵੇ, ਰਾਖੀ ਕਰ ਦੇਵੇ, ਉਹ ਫਸਲ ਤਾਂ ਉਹਦੇ ਕਦੇ ਘਰ ਨਹੀਂ ਆ ਸਕਦੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਅਗਰ ਤੁਸੀਂ ਸਾਰੀ ਉਮਰ ਬੇਮੌਸਮਾਂ ਬੀਜ ਹੀ ਪਾਉਂਦੇ ਰਹੋਗੇ ਤੁਹਾਡਾ ਬੀਜ ਵੀ ਖਰਾਬ ਚਲੇ ਜਾਵੇਗਾ, ਤੁਹਾਡੀ ਮਿਹਨਤ ਵੀ ਫਰਾ ਫਜ਼ੂਲ ਚਲੇ ਜਾਵੇਗੀ, ਤੁਹਾਡੇ ਹੱਥ ਪੱਲੇ ਵੀ ਕੁਛ ਨਹੀਂ ਪੈਣਾ। ਅੱਜ ਕੱਲ੍ਹ ਦੇ ਮੌਸਮ ਦਾ ਕਿਹੜਾ ਬੀਜ ਹੈ ਜਿਹੜਾ ਸਾਨੂੰ ਦੇਹ ਵਿੱਚ ਬੈਠ ਕੇ ਪਾਉਣਾ ਚਾਹੀਦਾ ਹੈ? ਗੁਰੂ ਸਾਹਿਬ ਅੱਗੇ ਇਸ਼ਾਰਾ ਕਰਦੇ ਹਨ,
ਕੁੜਤਾ ਬੀਜ ਬੀਜੇ ਨਹੀਂ ਜੰਮੇ, ਸਭ ਲਹਿ ਮੂਲ ਗਵਾਇਂਦਾ, ਕਲ ਯੁਗ ਮੈਂ ਕੀਰਤਨ ਪਰਧਾਨਾ, ਗੁਰਮੁਖ ਜਪੀਏ ਲਾਇ ਧਿਆਨਾ।
ਕਲਯੁਗ ਦੇ ਅੰਦਰ ਅਗਰ ਕਿਸੇ ਚੀਜ਼ ਦੀ ਮਹਾਤਮਾ ਮਹਿਮਾ ਕਰਦੇ ਹਨ, ਉਸ ਕੀਰਤਨ ਦੀ ਕਰਦੇ ਹਨ ਜਿਹਨੂੰ ਗੁਰਮੁਖ ਅੰਦਰੋਂ ਧਿਆਨ ਦੇ ਨਾਲ ਸੁਣਦੇ ਹਨ। ਇਹ ਕੋਈ ਬਾਹਰ ਦੇ ਬਾਜਿਆਂ ਦਾ ਕੀਰਤਨ ਨਹੀਂ ਹੈ, ਉਹ ਸਾਈਲੈਂਟ ਮਿਊਜ਼ਿਕ, ਉਹ ਕੀਰਤਨ ਨਿਰਵਾਨ ਕੀਰਤਨ ਹਰ ਇੱਕ ਦੇ ਅੱਖਾਂ ਪਿੱਛੇ ਤੁਨਕਾਰਾਂ ਦੇਣ ਲੱਗਾ ਹੋਇਆ ਹੈ। ਉਹਨੂੰ ਕੀਰਤਨ ਕਹਿ ਲਓ, ਸ਼ਬਦ ਕਹਿ ਲਓ, ਨਾਮ ਕਹਿ ਲਓ, ਬਾਣੀ ਕਹਿ ਲਓ, ਇੱਕੋ ਚੀਜ਼ ਗੁਰੂ ਨਾਨਕ ਸਾਹਿਬ ਦਾ ਅੰਦਰ ਦੀ ਤਰਫ ਇਸ਼ਾਰਾ ਹੈ, ਕੋਈ ਬਾਹਰ ਮੁਖੀ ਇਸ਼ਾਰਾ ਨਹੀਂ ਹੈ। ਕਹਿੰਦੇ ਕਲਯੁਗ ਦੇ ਅੰਦਰ ਆ ਕੇ ਤੁਸੀਂ ਉਸ ਕੀਰਤਨ ਨੂੰ ਅੰਦਰੋਂ ਸੁਣੋ, ਅਗਰ ਤੁਸੀਂ ਮਨ ਨੂੰ ਨਿਰਮਲ ਕਰਨਾ ਚਾਹੁੰਦੇ ਹੋ, ਪਿਓਰ ਕਰਨਾ ਚਾਹੁੰਦੇ ਹੋ, ਪਵਿੱਤਰ ਕਰਨਾ ਚਾਹੁੰਦੇ ਹੋ। ਇਸ ਚੀਜ਼ ਨੂੰ ਗੁਰੂ ਨਾਨਕ ਸਾਹਿਬ ਨੇ ਹੋਰ ਜਗ੍ਹਾ ਖੋਲ੍ਹ ਕੇ ਸਮਝਾਇਆ ਹੈ, ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ, ਪੂਰੇ ਗੁਰ ਸਭ ਸੋਝੀ ਪਾਈ, ਇੱਥੇ ਅੱਗੇ ਨਾਮ ਸਿਖਾਈ। ਗੁਰੂ ਸਾਹਿਬ ਕਹਿੰਦੇ ਚਾਰ ਯੁੱਗ ਇੱਕ ਦੂਸਰੇ ਦੇ ਬਾਅਦ ਚੱਕਰ ਲਗਾ ਰਹੇ ਹਨ, ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ। ਹਰ ਇੱਕ ਯੁੱਗ ਦੇ ਜ਼ਿੰਦਗੀ ਦੇ ਬਿਲਕੁਲ ਮੁਖਤਲਿਫ ਕਿਸਮ ਦੇ ਹਾਲਾਤ ਹਨ। ਸਤਯੁਗ ਦੇ ਅੰਦਰ ਸਾਡੀਆਂ ਉਮਰਾਂ ਬਹੁਤ ਲੰਬੀਆਂ ਸੀ, ਸਾਡੀਆਂ ਸਿਹਤਾਂ ਵੀ ਅੱਛੀਆਂ ਸੀ, ਸਾਡਾ ਖਿਆਲ ਵੀ ਕੋਈ ਦੁਨੀਆ ਵਿੱਚ ਫੈਲਿਆ ਹੋਇਆ ਨਹੀਂ ਸੀ। ਔਰ ਜੈਸੇ ਜੈਸੇ ਯੁੱਗ ਪਲਟਦੇ ਗਏ, ਸਾਡੀ ਸਿਹਤ ਵੀ ਕਮਜ਼ੋਰ ਹੁੰਦੀ ਗਈ, ਉਮਰ ਵੀ ਛੋਟੀ ਹੁੰਦੀ ਗਈ, ਖਿਆਲ ਵੀ ਦੁਨੀਆ ਅੰਦਰ ਫੈਲਦਾ ਗਿਆ। ਕਲਯੁੱਗ ਦੇ ਅੰਦਰ ਆ ਕੇ ਤਾਂ ਆਪਾਂ ਅੱਖਾਂ ਨਾਲ ਹੀ ਦੇਖੀ ਜਾਂਦੇ ਹਾਂ, ਕੋਈ ਪਾਗਾਂ ਵਾਲਾ ਜੀਵ ਹੈ ਜਿਹੜਾ 70-80 ਸਾਲ ਇੱਥੇ ਉਮਰ ਭੁਗਤ ਕੇ ਜਾਂਦਾ ਹੋਵੇ। ਔਰ ਤੁਹਾਨੂੰ ਸਿਹਤ ਵੀ ਪਤਾ ਹੈ, 2.5 ਘੰਟੇ ਚੌਂਕੜੀ ਮਾਰ ਕੇ ਹੀ ਬੈਠਣਾ ਆਪਾਂ ਨੂੰ ਮੁਸ਼ਕਿਲ ਹੋ ਜਾਂਦਾ ਹੈ। ਔਰ ਖਿਆਲ ਵੀ ਪਤਾ ਹੈ, 5-7 ਮਿੰਟ ਕਿਸੇ ਪ੍ਰੋਬਲਮ 'ਤੇ ਸੋਚਣਾ ਹੋਵੇ, ਸਾਰੀ ਦੁਨੀਆ ਦੇ ਮਸਲੇ ਅੱਖਾਂ ਅੱਗੇ ਆ ਕੇ ਖੜ੍ਹੇ ਹੋ ਜਾਂਦੇ ਹਨ। ਸੋ ਜਿਹੜੇ ਸਾਧਨ ਸਾਨੂੰ ਸਤਯੁਗ ਵਿੱਚ ਕੰਮ ਦਿੰਦੇ ਸੀ, ਉਹ ਕਲਯੁਗ ਵਿੱਚ ਕੰਮ ਨਹੀਂ ਦੇ ਸਕਦੇ। ਸੋ ਇਸ ਵਾਸਤੇ ਗੁਰੂ ਸਾਹਿਬ ਕਹਿੰਦੇ, ਇਸ ਯੁੱਗ ਦਾ ਤੁਸੀਂ ਧਰਮ ਪੜ੍ਹੋ, ਉਹ ਕੀ ਹੈ? ਇੱਥੇ ਅੱਗੇ ਨਾਮ ਸਿਖਾਈ। ਅਗਰ ਦੇਹ ਵਿੱਚ ਬੈਠ ਕੇ ਵੀ ਜ਼ਿੰਦਗੀ ਦੇ 4 ਦਿਨ ਸੁੱਖ ਦੇ ਸ਼ਾਂਤੀ ਦੇ ਕੱਟਣਾ ਚਾਹੁੰਦੇ ਹੋ, ਸ਼ਬਦ ਦੀ ਕਮਾਈ ਕਰੋ। ਜਿਸ ਚੀਜ਼ ਨੂੰ ਪੱਲੇ ਬੰਨ ਕੇ ਨਾਲ ਲੈ ਜਾਣਾ ਹੈ, ਉਹ ਵੀ ਸ਼ਬਦ ਦੀ ਕਮਾਈ ਹੈ, ਨਾਮ ਦੀ ਕਮਾਈ ਹੈ। ਸਵਾਮੀ ਜੀ ਨੇ ਕਿਹਾ ਸੀ, ਕਲਯੁਗ ਕਰਮ ਧਰਮ ਨਹੀਂ ਕੋਈ, ਨਾਮ ਬਿਨਾਂ ਉਧਾਰ ਨਾ ਹੋਈ। ਕਲਯੁਗ ਦੇ ਅੰਦਰ ਕੋਈ ਹੋਰ ਕਰਮ ਧਰਮ ਨਹੀਂ ਹੈ, ਨਾਮ ਦੀ ਕਮਾਈ ਤੋਂ ਬਗੈਰ ਕਦੇ ਤੁਹਾਡਾ ਦੇਹ ਦਿਆਂ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਕਹਿੰਦੇ, ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ ਤੇ ਅਮਣਿਆ। ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ, ਨਾਮ ਦੀ ਕਮਾਈ ਤੋਂ ਬਗੈਰ ਕਿਸੇ ਚੀਜ਼ ਨੇ ਤੁਹਾਡਾ ਸਾਥ ਨਹੀਂ ਦੇਣਾ। ਜਦੋਂ ਵੀ ਮੁਕਤੀ ਹਾਸਲ ਕਰੋਗੇ, ਕੇਵਲ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਸੋ ਇਸ ਵਾਸਤੇ ਕਹਿੰਦੇ, ਜਪਤਾ ਪੂਜਾ ਪਾਠ ਪੁੰਨ ਦਾਨ ਦਾ ਫਲ ਜ਼ਰੂਰ ਮਿਲੇਗਾ, ਲੇਕਿਨ ਉਹ ਫਲ ਭੁਗਤਣ ਵਾਸਤੇ ਸਾਨੂੰ ਇੱਥੇ ਆਉਣਾ ਪੈਂਦਾ ਹੈ। ਔਰ ਨਾਮ ਦੀ ਕਮਾਈ ਦੇ ਅੰਦਰ ਸਾਰੇ ਫਲ ਆ ਜਾਂਦੇ ਹਨ। ਸੱਚੋ ਉਰੇ ਸਭ ਕੋ ਉਪਰ ਸੱਚ ਅਚਾਹ, ਇਹ ਜੋ ਵੀ ਅਸੀਂ ਫਲ ਵਿੱਚ ਵੇਟ ਕਰਨ ਲੱਗੇ ਹੋਏ ਹਾਂ, ਸ਼ਬਦ ਔਰ ਨਾਮ ਦੀ ਕਮਾਈ ਦਾ ਫਲ ਤਾਂ ਬਹੁਤ ਹੀ ਉੱਚਾ ਹੈ। ਹਾਥੀ ਕੇ ਪਾਉ ਮੈਂ ਸਭ ਕਾ ਪਾਉ, ਇਹਨਾਂ ਸਾਰਿਆਂ ਦਾ ਫਲ ਨਾਮ ਦੀ ਕਮਾਈ ਵਿੱਚ ਆ ਜਾਵੇਗਾ। ਜਦੋਂ ਅਸੀਂ ਦਿਨ ਰਾਤ ਸਾਡੀ ਜ਼ਬਾਨ 'ਤੇ ਸਿਮਰਨ ਚੜ੍ਹਿਆ ਹੋਇਆ ਹੈ, ਤੁਸੀਂ ਦੇਖੋ ਇਸ ਤੋਂ ਵੱਡਾ ਹੋਰ ਜਪ ਕਿਹੜਾ ਹੋ ਸਕਦਾ ਹੈ? ਜਦੋਂ ਮਾਲਕ ਦੇ ਭਾਣੇ, ਮਾਲਕ ਦੇ ਹੁਕਮ ਵਿੱਚ ਰਹਿੰਦੇ ਹਾਂ, ਇਸ ਤੋਂ ਵੱਡਾ ਹੋਰ ਤਪ ਕਿਹੜਾ ਹੋ ਸਕਦਾ ਹੈ? ਜਦੋਂ ਮਹਾਤਮਾ ਦੇ ਸਰੂਪ ਨੂੰ 24 ਘੰਟੇ ਲਾਣ ਲਈ ਫਿਰਦੇ ਹਾਂ, ਇਸ ਤੋਂ ਵੱਡੀ ਹੋਰ ਪੂਜਾ ਕਿਹਦੀ ਹੋ ਸਕਦੀ ਹੈ? ਜਦੋਂ ਅਨਹਦ ਬਾਣੀ ਨੂੰ ਅੱਖਾਂ ਪਿੱਛੇ ਖਿਆਲ ਇਕੱਠਾ ਕਰਕੇ ਸੁਣਨ ਲੱਗੇ ਹੋਏ ਹਾਂ, ਇਸ ਤੋਂ ਵੱਡਾ ਹੋਰ ਪਾਠ ਕਿਹੜਾ ਹੋ ਸਕਦਾ ਹੈ? ਜਦੋਂ ਅੰਦਰੋਂ ਉਸ ਅੰਮ੍ਰਿਤ ਨੂੰ ਪੀ ਕੇ ਮਨ ਹੀ ਦੁਨੀਆਂ 'ਚ ਉਦਾਸ ਔਰ ਉਚਾਟ ਹੋ ਜਾਂਦਾ ਹੈ, ਇਸ ਤੋਂ ਵੱਡਾ ਹੋਰ ਵੈਰਾਗ ਕਿਹੜਾ ਹੋ ਸਕਦਾ ਹੈ? ਨਾ ਘਰ ਬਾਰ ਛੱਡਣ ਦੀ ਲੋੜ ਪੈਂਦੀ ਹੈ, ਨਾ ਪੁੱਤਰਾਂ ਧੀਆਂ ਨੂੰ ਤਿਆਗਣ ਦੀ ਲੋੜ ਪੈਂਦੀ ਹੈ। ਦੁਨੀਆਂ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਰਹਿਣਾ ਹੈ, ਬਹਾਦਰ ਬਣ ਕੇ ਰਹਿਣਾ ਹੈ, ਦੁਨੀਆਂ ਵਿੱਚ ਰਹਿੰਦੇ ਹੋਏ ਵੀ ਦੁਨੀਆਂ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, कि आप फरमाउंदे हन नाम रते परमहंस बैरागी निज कर ताड़ी लाई है। घर बार विच रहिंदे होए नाम दी कमाई करके तुसी परमहंस बैरागी बन सकते हो। सो इस वास्ते इत्थे सानू गुरु नानक साहब प्यार नाल कहिंदे हन, अगर देह विच बैठ के असी शब्द दी कमाई नहीं करते, नाम दी कमाई नहीं करते, असी तां बेमौसमा बीज बीजण लगे होए हाँ।
कल युग मह कीर्तन परधाना, गुरमुख जपिए लाए ध्याना, आप तरे सगले कुल तारे, हर दरगाह पत स्यों जाएंदा।
ਜਿਹੜੇ ਨਾਮ ਦੀ ਕਮਾਈ ਕਰਦੇ ਹਨ ਉਹ ਖੁਦ ਤਾਂ ਭਵ ਸਾਗਰ ਤੋਂ ਪਾਰ ਹੋ ਹੀ ਜਾਂਦੇ ਹਨ, ਆਪਣੇ ਕੁੱਲ ਔਰ ਕੁਟੰਬ ਨੂੰ ਵੀ ਭਵ ਸਾਗਰ ਤੋਂ ਪਾਰ ਕਰ ਲੈਂਦੇ ਹਨ। ਕਿਉਂਕਿ ਗੁਰੂ ਸਾਹਿਬ ਕਹਿੰਦੇ ਪਵਿੱਤ ਪਾਵਨ ਸੇਜਨ ਸਾਚੇ ਇੱਕ ਸ਼ਬਦ ਲਿਵਲਾਈ। ਜਿਹੜੇ ਲੋਕ ਸਾਰੀ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਖਿਆਲ ਜੋੜਦੇ ਹਨ ਉਹ ਖੁਦ ਵੀ ਪਿਓਰ ਔਰ ਪਵਿੱਤਰ ਹੋ ਜਾਂਦੇ ਹਨ, ਔਰ ਸਾਡੇ ਖਿਆਲ ਨੂੰ ਵੀ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ। ਫਿਰ ਗੁਰੂ ਸਾਹਿਬ ਕਹਿੰਦੇ ਮੁਕਤਾ ਸੇਵੇ ਮੁਕਤਾ ਹੋਵੇ ਹਉਮੈ ਮਮਤਾ ਸ਼ਬਦ ਖੋਵੇ। ਜਿਹੜੀ ਹਉਮੈ ਔਰ ਮਮਤਾ ਨੂੰ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਗੁੰਮ ਕਰ ਲੈਂਦੇ ਹਨ, ਖੋਹ ਲੈਂਦੇ ਹਨ, ਉਹ ਮੁਕਤੀ ਹਾਸਲ ਕਰ ਲੈਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਔਰ ਸੋਭਤ ਵਿੱਚ ਜਾਂਦੇ ਹਾਂ, ਸਾਡੇ ਵੀ ਖਿਆਲ ਨੂੰ ਉਸੇ ਤਰ੍ਹਾਂ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦੇ ਹਨ। ਸੋ ਇਸ ਵਾਸਤੇ ਆਪ ਕਹਿੰਦੇ ਹਨ ਨਾਮ ਦੀ ਕਮਾਈ ਕਰਨ ਵਾਲੇ ਖੁਦ ਵੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਹਨ, ਔਰ ਆਪਣੇ ਨਾਲਦਿਆਂ ਨੂੰ ਵੀ ਭਵ ਸਾਗਰ ਤੋਂ ਪਾਰ ਕਰ ਲੈਂਦੇ ਹਨ।
ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਾਹ ਪਤ ਸਿਉਂ ਜਾਏਂਦਾ, ਖੰਡ ਪਤਾਲ ਦੀਪ ਸਭ ਲੋਆ, ਸਭ ਕਾਲ ਵਸ ਆਪ ਪ੍ਰਭ ਕੀਆ।
ਹੁਣ ਬੜੇ ਸੁੰਦਰ ਤਰੀਕੇ ਨਾਲ ਸਮਝਾਉਂਦੇ ਹਨ ਕਿ ਮਾਲਕ ਤਾਂ ਅਸੀਂ ਕਦੇ ਦੇਖਿਆ ਨਹੀਂ, ਮਾਲਕ ਦੀ ਭਗਤੀ ਕਿਸ ਤਰ੍ਹਾਂ ਕਰਨੀ ਹੈ, ਮਾਲਕ ਨਾਲ ਪਿਆਰ ਕਿਸ ਤਰ੍ਹਾਂ ਕਰਨਾ ਹੈ। ਕਿਉਂਕਿ ਮਾਲਕ ਦੀ ਭਗਤੀ ਮਾਲਕ ਦੇ ਪਿਆਰ ਕੀਤੇ ਬਗੈਰ ਅਸੀਂ ਮਾਲਕ ਨਾਲ ਵਾਪਸ ਜਾ ਕੇ ਮਿਲ ਨਹੀਂ ਸਕਦੇ। ਗੁਰੂ ਨਾਨਕ ਸਾਹਿਬ ਕਹਿੰਦੇ ਖੰਡ ਪਤਾਲ ਦੀਪ ਵਗੈਰਾ ਜੋ ਕੁਛ ਵੀ ਤੁਸੀਂ ਦੇਖਦੇ ਹੋ ਇਹ ਮਾਲਕ ਨੇ ਸਭ ਕੁਛ ਪੈਦਾ ਕਰਕੇ ਇਸਦਾ ਜਿਹੜਾ ਇੰਤਜ਼ਾਮ ਹੈ ਉਹ ਕਾਲ ਦੇ ਸਪੁਰਦ ਕਰ ਦਿੱਤਾ ਹੈ। ਕਾਲ ਦੀ ਹੱਦ ਬ੍ਰਹਮ ਤਿਕਰ ਹੈ, ਤਰਲੋਕੀ ਤਿਕਰ ਹੈ। ਜੋ ਜੋ ਕੁਛ ਕਾਲ ਦੇ ਦਾਇਰੇ ਦੇ ਅੰਦਰ ਅੰਦਰ ਹੈ ਉਹ ਸਭ ਮਰਨ ਜੰਮਣ ਦੀਆਂ ਦੁੱਖਾਂ ਵਿੱਚ ਫਸਿਆ ਹੋਇਆ ਹੈ। ਲੇਕਿਨ ਜਿਸਨੇ ਖੰਡ ਬ੍ਰਹਿਮੰਡ ਵਗੈਰਾ ਪੈਦਾ ਕੀਤੇ ਹਨ ਉਹ ਖੁਦ ਕਾਲ ਦੇ ਦਾਇਰੇ ਦੇ ਅੰਦਰ ਨਹੀਂ ਹੈ, ਉਹ ਖੁਦ ਮਾਲਕ ਕਾਲ ਦੇ ਦਾਇਰੇ ਤੋਂ ਬਾਹਰ ਰਹਿੰਦਾ ਹੈ। ਉਹ ਕਿੱਥੇ ਹੈ ਆਪ ਅੱਗੇ ਇਸ਼ਾਰਾ ਕਰਦੇ ਹਨ।
ਆਪ ਪ੍ਰਭ ਕੀਆ, ਨਿਹ ਚਲ ਏਕ ਆਪ ਅਬਨਾਸੀ, ਸੋ ਨਿਹ ਚਲ ਜੋ ਤਿਸ ਧਿਆਇਂਦਾ।
ਜਿਸ ਮਾਲਕ ਨੇ ਸਭ ਕੁਛ ਪੈਦਾ ਕੀਤਾ ਹੈ, ਜਿਸਨੇ ਇੰਤਜ਼ਾਮ ਵੀ ਇਹ ਕਾਲ ਦੇ ਸਪੁਰਦ ਪੈਦਾ ਕੀਤਾ ਹੈ, ਕਾਲ ਨੂੰ ਵੀ ਜਿਸਨੇ ਪੈਦਾ ਕੀਤਾ ਹੈ, ਉਹ ਖੁਦ ਪਰਮਾਤਮਾ ਨੇਚਰ ਹੈ। ਖੁਦ ਪਰਮਾਤਮਾ ਕਦੇ ਮਰਨ ਜੰਮਣ ਦੇ ਦੁੱਖਾਂ ਵਿੱਚ ਨਹੀਂ ਆਉਂਦਾ, ਕਿਉਂਕਿ ਸੱਚਖੰਡ ਵਿੱਚ ਬੈਠਾ ਹੋਇਆ ਹੈ। ਜਿਹੜੇ ਉਸ ਪਰਮਾਤਮਾ ਨੂੰ ਧਿਆਉਂਦੇ ਹਨ, ਉਸ ਦੀ ਭਗਤੀ ਕਰਦੇ ਹਨ, ਉਸ ਮਾਲਕ ਨਾਲ ਪਿਆਰ ਕਰਦੇ ਹਨ, ਜਿਹੜਾ ਕਿ ਨੇਚਰ ਹੈ, ਉਹ ਵੀ ਨੇਚਰ ਹੋ ਜਾਂਦੇ ਹਨ, ਉਹਨਾਂ ਦਾ ਵੀ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਹੁਣ ਜਿਸ ਪਰਮਾਤਮਾ ਨੂੰ ਅਸੀਂ ਦੇਖਿਆ ਹੀ ਨਹੀਂ, ਕਿਉਂਕਿ ਸ਼ੁਰੂ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਵਰਨ ਜਾਤ ਚਿਹਨ ਨਹੀਂ ਕੋਏ, ਸਭ ਹੁਕਮੇ ਸ੍ਰੇਸ਼ਟ ਉਪਾਏ ਦਾ। ਉਹਦੀ ਕੋਈ ਸ਼ਕਲ ਰੰਗ ਰੂਪ ਹੀ ਨਹੀਂ ਹੈ ਜਿਸ ਮਾਲਕ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ। ਜਿਹਦੀ ਸ਼ਕਲ ਰੰਗ ਰੂਪ ਨਹੀਂ, ਉਹਦਾ ਪਿਆਰ ਆਪਾਂ ਕਿਸ ਤਰ੍ਹਾਂ ਕਰਨਾ ਹੈ? ਆਪਣਾ ਪਿਆਰ ਪੁੱਤਰਾਂ ਧੀਆਂ ਨਾਲ ਹੈ, ਦੇਖਦੇ ਹਾਂ, ਜਨਮ ਦਿੱਤਾ ਹੈ, ਮਾਤਾ ਪਿਤਾ ਨਾਲ ਹੈ, ਉਹਨਾਂ ਨੇ ਸਾਨੂੰ ਜਨਮ ਦਿੱਤਾ ਹੈ, ਜਾਂ ਦਾਦਾ ਨਾਲ ਹੈ, ਸਾਡੇ ਖੂਨ ਪਸੀਨੇ ਦੀਆਂ ਕਮਾਈਆਂ ਹਨ, ਕੌਮਾਂ ਮਸਬਾਂ ਨਾਲ ਹੈ, ਬਚਪਨ ਤੋਂ ਉਹਨਾਂ ਦੇ ਅੰਦਰ ਅਸੀਂ ਜੰਮੇ ਪਲੇ ਹਾਂ। ਸੋ ਰਚਨਾ ਦੇ ਸ਼ਕਲਾਂ ਔਰ ਪਦਾਰਥਾਂ ਨਾਲ ਪਿਆਰ ਤਾਂ ਅਸੀਂ ਸਮਝ ਸਕਦੇ ਹਾਂ, ਲੇਕਿਨ ਜਿਸ ਚੀਜ਼ ਨੂੰ ਕਦੇ ਦੇਖਿਆ ਨਹੀਂ, ਰੰਗ ਰੂਪ ਦਾ ਪਤਾ ਨਹੀਂ, ਉਹਦੇ ਨਾਲ ਸਾਡਾ ਪਿਆਰ ਕਿਸ ਤਰ੍ਹਾਂ ਪੈਦਾ ਹੋ ਸਕਦਾ ਹੈ? ਸੋ ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਲੇਕਿਨ ਉਸ ਮਾਲਕ ਦੇ ਪਿਆਰ ਤੋਂ ਕੀਤੇ ਤੋਂ ਬਗੈਰ ਅਸੀਂ ਅਸੀਂ ਵਾਪਸ ਜਾ ਕੇ ਕਦੇ ਮਾਲਕ ਨਾਲ ਮਿਲ ਨਹੀਂ ਸਕਦੇ। ਸੋ ਕਿਸ ਦਾ ਪਿਆਰ ਸਾਡੇ ਅੰਦਰ ਉਸ ਮਾਲਕ ਦਾ ਪਿਆਰ ਪੈਦਾ ਕਰ ਸਕੇਗਾ? ਗੁਰੂ ਸਾਹਿਬ ਅੱਗੇ ਇਸ਼ਾਰਾ ਕਰਦੇ ਹਨ,
ਨਹ ਚਲ ਏਕ ਆਪ ਅਬਨਾਸੀ, ਸੋ ਨਹ ਚਲ ਜੋ ਤਿਸ ਹੈ ਧਿਆਨ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੇ ਬਹੁ ਭਾਂਤੀ, ਫਿਰ ਸਲਲੇ ਸਲਲੇ ਸਮਾਇੰਦਾ।
ਗੁਰੂ ਸਾਹਿਬ ਕਹਿੰਦੇ ਠੀਕ ਹੈ, ਅਸੀਂ ਪਰਮਾਤਮਾ ਨਹੀਂ ਦੇਖਿਆ, ਇਸ ਵਾਸਤੇ ਅਸੀਂ ਉਹਨਾਂ ਨਾਲ ਨਹੀਂ ਪਿਆਰ ਕਰ ਸਕਦੇ, ਲੇਕਿਨ ਜਿਹੜੇ ਮਾਲਕ ਦੇ ਭਗਤ ਹਨ, ਮਾਲਕ ਦੇ ਪਿਆਰੇ ਹਨ, ਉਹ ਤਾਂ ਦੇਹ ਵਿੱਚ ਬੈਠੇ ਅਸੀਂ ਦੇਖੇ ਹਨ, ਉਹਨਾਂ ਦੇ ਅੰਦਰ ਔਰ ਪਰਮਾਤਮਾ ਦੇ ਅੰਦਰ ਕੋਈ ਵੀ ਭਿੰਨ ਔਰ ਭੇਦ ਨਹੀਂ ਹੁੰਦਾ। ਉਹਨਾਂ ਦਾ ਪਰਮਾਤਮਾ ਨਾਲ ਕੀ ਰਿਸ਼ਤਾ ਹੈ, ਕੀ ਤਲਕ ਹੈ? ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਦੋ ਚਾਰ ਮਿੰਟ ਬਾਅਦ ਇੱਕ ਲਹਿਰ ਉੱਠਦੀ ਹੈ, ਫਿਰ ਉਹ ਲਹਿਰ ਸਮੁੰਦਰ ਵਿੱਚ ਹੀ ਜਾ ਕੇ ਸਮਾ ਜਾਂਦੀ ਹੈ। ਇੱਕ ਲਹਿਰ ਦਾ ਜੋ ਸਮੁੰਦਰ ਦੇ ਨਾਲ ਤਲਕ ਹੈ, ਉਹ ਮਾਲਕ ਦੇ ਭਗਤਾਂ ਔਰ ਪਿਆਰਿਆਂ ਦਾ ਪਰਮਾਤਮਾ ਦੇ ਨਾਲ ਤਲਕ ਹੁੰਦਾ ਹੈ। ਲਹਿਰ ਕਿਤਨੀ ਵੀ ਉੱਚੀ ਹੋਵੇ, ਸਮੁੰਦਰ ਦਾ ਹਿੱਸਾ ਹੀ ਰਹਿੰਦੀ ਹੈ, ਸਮੁੰਦਰ ਤੋਂ ਅਲੱਗ ਦੇ ਨਹੀਂ ਕੀਤੀ ਜਾ ਸਕਦੀ। ਸੋ ਮਾਲਕ ਦੇ ਪਿਆਰੇ ਦੁਨੀਆਂ ਵਿੱਚ ਆ ਕੇ ਵੀ ਮਾਲਕ ਦੇ ਨਾਲ ਜੁੜੇ ਹੋਏ ਹੁੰਦੇ ਹਨ, ਮਾਲਕ ਤੋਂ ਅਲੱਗ ਦੇ ਨਹੀਂ ਕੀਤੇ ਜਾ ਸਕਦੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗੁਰ ਪਰਮੇਸ਼ੁਰ ਇੱਕੋ ਜਾਣ, ਗੁਰੂ ਔਰ ਪਰਮੇਸ਼ੁਰ ਇੱਕੋ ਹੀ ਰੂਪ ਹੁੰਦੇ ਹਨ। ਔਰ ਇਸੇ ਵਾਸਤੇ ਮੌਲਾ ਆਪਣੇ ਬੁੱਲੇ ਸ਼ਾਹ ਨੇ ਕਿਹਾ ਸੀ, ਮੌਲਾ ਆਦਮੀ ਬਣਾਇਆ, ਉਹ ਮਾਲਕ ਆਦਮੀ ਇਨਸਾਨ ਦੇ ਜਾਮੇ ਵਿੱਚ ਹੋ ਕੇ ਮੇਰੇ ਕੋਲ ਪਹੁੰਚ ਗਿਆ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ, ਰਾਧਾ ਸਵਾਮੀ ਤਰਾ ਨਰ ਰੂਪ, ਜਗਤ ਮੇ ਗੁਰ ਹੋਵੇ ਜੀਵ ਚਿਤਾਏ। ਉਸ ਕੁੱਲ ਮਾਲਕ ਇਨਸਾਨ ਦੇ ਜਾਮੇ ਵਿੱਚ ਆ ਕੇ ਗੁਰੂ ਬਣ ਕੇ ਸਾਡੇ ਅੰਦਰ ਆਪਣੇ ਮਿਲਣ ਦਾ ਪ੍ਰੇਮ ਔਰ ਪਿਆਰ ਪੈਦਾ ਕਰਕੇ ਸਾਨੂੰ ਤਰੀਕਾ ਦੱਸ ਕੇ ਆਪਣੇ ਨਾਲ ਲਿਜਾ ਕੇ ਸਾਨੂੰ ਆਪਣੇ ਨਾਲ ਹੀ ਲੈ ਜਾਂਦਾ ਹੈ। ਸੋ ਇਸ ਵਾਸਤੇ ਅਸੀਂ ਉਹਨਾਂ ਗੁਰਮੁਖਾਂ ਦੀ ਸੰਗਤ ਕਰਦੇ ਹਾਂ, ਉਹਨਾਂ ਗੁਰਮੁਖਾਂ ਦੀ ਸੋਭਤ ਕਰਦੇ ਹਾਂ। ਕੋਈ ਚੀਜ਼ ਤੁਸੀਂ ਸਮੁੰਦਰ ਦੀ ਲਹਿਰ ਨੂੰ ਦੇ ਦਿਓ, ਉਹ ਲਹਿਰ ਨਾਲ ਲੈ ਕੇ ਸਮੁੰਦਰ ਦੀ ਤਹਿ ਵਿੱਚ ਬੈਠ ਜਾਂਦੀ ਹੈ। ਅਗਰ ਅਸੀਂ ਆਪਣੇ ਆਪ ਨੂੰ ਗੁਰਮੁਖਾਂ ਦੇ ਹਵਾਲੇ ਕਰ ਦਿੰਦੇ ਹਾਂ, ਗੁਰਮੁਖ ਸਾਨੂੰ ਨਾਲ ਲੈ ਕੇ ਸਮੁੰਦਰ ਦੀ ਤਹਿ, ਸਤਨਾਮ ਦੇ ਸਮੁੰਦਰ ਦੀ ਤਹਿ ਵਿੱਚ ਬੈਠ ਜਾਂਦੇ ਹਨ। ਇਸੇ ਵਾਸਤੇ ਤੀਸਰੀ ਪਾਤਸ਼ਾਹੀ ਨੇ ਕਿਹਾ ਸੀ, ਏਕੋ ਹੁਕਮ ਏਕਾ ਪਾਤਸ਼ਾਹੀ, ਜੁਗ ਜੁਗ ਸਰਕਾਰ ਬਣਾਈ ਹੈ। ਉਹ ਪਰਮਾਤਮਾ ਇੱਕ ਹੈ, ਉਹ ਸਭ ਦਾ ਦਾਤਾ, ਸਭ ਦਾ ਬਾਦਸ਼ਾਹ ਹੈ, ਉਸਦਾ ਹੁਕਮ ਕਾਸਮਿਕ ਲਾਭ ਹੀ ਸਾਰੀ ਦੁਨੀਆ ਵਾਸਤੇ ਇੱਕੋ ਹੈ। ਸੰਤ ਮਹਾਤਮਾ ਉਸਦੀਆਂ ਭੇਜੀਆਂ ਹੋਈਆਂ ਦੁਨੀਆ ਵਿੱਚ ਸਰਕਾਰਾਂ ਹਨ, ਉਸਦੇ ਉਸ ਹੁਕਮ ਦਾ ਵਰਤਾਓ ਕਰਦੀਆਂ ਹਨ, ਹੁਕਮ ਦਾ ਪ੍ਰਚਾਰ ਕਰਦੀਆਂ ਹਨ, ਹਰ ਯੁੱਗ ਵਿੱਚ ਆਉਂਦੀਆਂ ਹਨ, ਵਾਪਸ ਜਾ ਕੇ ਉਸੇ ਹੁਕਮ ਦੇ ਵਿੱਚ ਹੀ ਜਾ ਕੇ ਸਮਾ ਜਾਂਦੀਆਂ ਹਨ। ਇਸ ਵਾਸਤੇ ਗੁਰੂ ਸਾਹਿਬ ਦਾ ਮਤਲਬ ਹੈ, ਜਦੋਂ ਉਹਨਾਂ ਗੁਰਮੁਖਾਂ ਕੋਲ ਜਾਂਦੇ ਹਾਂ, ਸਾਧੂ ਸੰਤਾਂ ਮਹਾਤਮਾ ਕੋਲ ਜਾਂਦੇ ਹਾਂ, ਉਹਨਾਂ ਦੇ ਨਾਲ ਉਹਨਾਂ ਦੀ ਭਗਤੀ ਔਰ ਪਿਆਰ ਦੇ ਜ਼ਰੀਏ ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹਾਂ, ਅਸੀਂ ਉਸੇ ਪਰਮਾਤਮਾ ਨੂੰ ਵਾਪਸ ਜਾ ਕੇ ਮਿਲ ਲੈਂਦੇ ਹਾਂ, ਜਿਸ ਨੂੰ ਅਸੀਂ ਕਦੇ ਅੱਖਾਂ ਨਾਲ ਪਹਿਲਾਂ ਦੇਖਿਆ ਨਹੀਂ ਹੈ। ਇਸ ਵਾਸਤੇ ਜਦੋਂ ਵੀ ਮਾਲਕ ਦੇ ਭਗਤੀ ਦੇ ਅੰਦਰ ਕਾਮਯਾਬ ਹੋ ਸਕਦੇ ਹਾਂ, ਗੁਰਮੁਖਾਂ ਦੇ ਜ਼ਰੀਏ ਹੋ ਸਕਦੇ ਹਾਂ, ਸਾਧੂ ਸੰਤਾਂ ਮਹਾਤਮਾ ਦੇ ਜ਼ਰੀਏ ਹੋ ਸਕਦੇ ਹਾਂ।
ਜਲ ਤਰੰਗ ਉੱਠੇ ਬਹੁ ਭਾਂਤੀ, ਫਿਰ ਸਲਲੇ ਸਲਲੇ ਸਮਾਇੰਦਾ। ਇੱਕ ਜਾਚਕ ਮੰਗ ਦਾਨ ਦੁਆਰੇ, ਜਾਂ ਪ੍ਰਭ ਭਾਵੇ ਤਾਂ ਕਿਰਪਾ ਧਾਰੇ, ਦੇਹ ਦਰਸ ਜਿਤ ਮਨ ਤ੍ਰਿਪਤਾਸ, ਹਰ ਕੀਰਤਨ ਮਨ ਠਹਿਰਾਇੰਦਾ। ਰੂੜ ਰੂੜੋ ਠਾਕੁਰ ਕਿਤੇ ਵਸ ਨਾ ਆਵੇ, ਹਰ ਸੋ ਕਿਛ ਕਰੇ ਜੇ ਹਰ ਕਿਆ ਸੰਤਾ ਪਾਵੇ, ਕੀਤਾ ਲੋੜਨ ਸੋਈ ਕਰਾਇਨ, ਦਰ ਫੇਰ ਨ ਕੋਈ ਪਾਇੰਦਾ। ਜਿੱਥੇ ਉਹ ਘਟ ਆਏ ਬਨਤ ਹੈ ਪ੍ਰਾਣ, ਗਾਈਏ ਸਾਰੰਗ ਪਾਣੀ ਜਿੱਥੇ ਪੁੱਤਰ ਕਲਤਰ ਨਾ ਬੇਲੀ ਕੋਈ ਤਿੱਥੇ ਹਰ ਆਪ ਛਡਾਏਂਦਾ ਵੱਡਾ ਸਾਹਿਬ ਅਗਮ ਅਥਾ ਕਿਉਂ ਮਿਲੀਏ ਪ੍ਰਭ ਬੇਪਰਵਾਹ ਕਾਟ ਸਿਲਕ ਜਿਸ ਮਾਰਗ ਪਾਏ ਸੋ ਵਿੱਚ ਸੰਗਤ ਵਾਸਾ ਪਾਇੰਦਾ ਹੁਕਮ ਬੂਝੇ ਸੋ ਸੇਵਕ ਕਹੀਏ ਬੁਰਾ ਭਲਾ ਦੋਏ ਸੰਸਾਰ ਸਹੀਏ ਹਉ ਮੈਂ ਜਾਏ ਤਾਂ ਇੱਕ ਬੂਝੇ ਸੋ ਗੁਰਮੁਖ ਸਹਿਜ ਸਮਾਇੰਦਾ ਹਰ ਕੇ ਭਗਤ ਸਦਾ ਸੁਖਵਾਸੀ ਬਾਲ ਸੁਭਾਏ ਅਤੀਤ ਉਦਾਸੀ ਅਨਕ ਰੰਗ ਕਰੇ ਬਹੁ ਭਾਂਤੀ ਜਿਉਂ ਸਲਲੇ ਸਲਲੇ ਸਮਾਇੰਦਾ ਅਗਮ ਗੋਚਰ ਕੀਮਤ ਨਹੀਂ ਪਾਈ ਤਾਂ ਮਿਲੀਏ ਜਾਂ ਲੈ ਮਿਲਾਈ ਗੁਰਮੁਖ ਪ੍ਰਗਟ ਪਾਇਆ ਤਿੰਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਇਂਦਾ ਤੂੰ ਆਪੇ ਕਰਤਾ ਕਾਰਨ ਕਰਨਾ ਸ੍ਰਿਸ਼ਟ ਉਪਾਏ ਤਰੀ ਸਭ ਧਰਨਾ ਜਨ ਨਾਨਕ ਸਰਣ ਪਿਆ ਹਰ ਦੁਆਰ ਹਰ ਪਾਵੇ ਲਾਜ ਰਖਾਇਂਦਾ ਜਨ ਨਾਨਕ ਸਰਣ ਪਿਆ ਹਰ ਦੁਆਰ ਹਰ ਪਾਵੇ ਲਾਜ ਰਖਾਇਂਦਾ